ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਜੀਓ ਕਮਲ ਨੈਨ ਮਧੁਰ ਬੈਨ ਕੋਟ ਸਹਿਨ ਸੰਗ ਸੋਭ ਕਹਿਤ ਮਾਂਜ ਸੋਧ ਜਿਸੈ ਦਹੀ ਭਾਂਤ ਖਾਹੇ ਜੀਓ ਦੇਖ ਰੂਪ ਅਤਨੂਪ ਮੋਹ ਮਹਾਮਗ ਪਈ ਕਿੰਕਨੀ ਸ਼ਬਦ ਚੁਣਤ ਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਧਰਤ ਹੀ ਹੈ ਚਾਏ ਜੀਓ ਸਾਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿਜੀਓ ਪੀਵੋ ਪਹੁਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪੀਵ ਪਹੁਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪੀਵੋ ਪਹੁਲ ਖੰਡੇ ਤਾਰ ਹੋਵੇ ਸੁਹੇਲਾ जन्म सहेला होवे जन्म सहेला जन्म सहेला होवे जन्म सहेला जन्म सहेला होवे जन्म सहेला रचाया सत संगत मेला नानक निरभउ निरंकार विच सिद्धा खेला गुर सिमर मनाई काल का खंडे के बेला पीव हो पहल खंड तार होए जन्म सहेला गुर संगत कीनी खालसा मन मुखी दहेला वाहो वाहो गोबिंद सिंह आपे गुर चेला अगे जन्म सहेला होवे तेरा पहल पीले खंडे तार दी के जन्म सहेला होवे पहल पीले खंडे तार दी पहल पीले खंडे तार
जाने में सहेला
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਰੱਬੀ ਬਾਣੀ ਧੁਰਕੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਬਾਕੀ ਜਿਹੜਾ ਸਮਾਂ ਥੋੜਾ ਜਿਹਾ ਹੋਰ ਹੈ ਆਪਣੇ ਕੋਲ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਸਫਲਿਆਂ ਕਰਨਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਨਿਊ ਮੇਰ ਸਿੰਘ ਕਲੋਨੀ ਪਟਿਆਲਾ ਦੀ ਸੰਗਤ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀ ਵੀ ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ। ਸੰਗਤਾਂ ਨੂੰ ਉਦਮ ਪ੍ਰੇਰਨਾ ਸਤਿਕਾਰਯੋਗ ਬਾਬਾ ਜੈਮਲ ਸਿੰਘ ਜੀ ਭਿੰਡਰ ਹਰ ਵੇਲੇ ਯਤਨਸ਼ੀਲ ਰਹਿੰਦੇ ਨੇ, ਸੰਗਤਾਂ ਨੂੰ ਬਾਣੀ ਨਾਲ ਸ਼ਬਦ ਨਾਲ ਜੋੜਦੇ ਨੇ। ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿਹਰ ਹੋਈ ਹੈ, ਸੰਗਤਾਂ ਦਾ ਸਹਿਯੋਗ। ਅੱਜ ਸਤਿਗੁਰਾਂ ਦੀ ਮਿਹਰ ਸਦਕਾ ਚੌਥਾ ਦੀਵਾਨ ਪ੍ਰਾਰੰਭ ਹੈ। ਕਹਿਣ ਤੋਂ ਭਾਵ ਕੱਲ ਨੂੰ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਹਰ ਕੰਮ ਦਾ ਕੋਈ ਮਕਸਦ ਹੁੰਦਾ ਹੈ, ਕੋਈ ਏਮ ਹੁੰਦਾ ਹੈ, ਕੋਈ ਪ੍ਰਯੋਜਨ ਹੁੰਦਾ ਹੈ। ਪਰ ਇਹਨਾਂ ਦੀਵਾਨਾਂ ਦਾ ਜਿਹੜਾ ਮਕਸਦ ਹੈ, ਕੇਵਲ ਤਾਂ ਕੇਵਲ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨਾ, ਹੋਰ ਕੋਈ ਮਕਸਦ ਨਹੀਂ ਹੈ। ਅਕਸਰ ਤੁਸੀਂ ਸਮਾਗਮਾਂ ਵਿੱਚ ਜਾਂਦੇ ਰਹਿੰਦੇ ਹੋ, ਉੱਥੇ ਲੌਸਮੈਂਟ ਹੁੰਦੀ ਹੈ, ਮਾਇਆ ਜਮ੍ਹਾਂ ਕਰਾਓ ਜੀ, ਰਸਤਾ ਜਮ੍ਹਾਂ ਕਰਾਓ ਜੀ, ਸਹਿਯੋਗ ਦਿਓ ਜੀ, ਸੰਗਤਾਂ ਦੀ ਲੋੜ ਹੈ। ਇੱਥੇ ਹਰੇਕ ਸਾਲ ਲੌਸਮੈਂਟ ਕੀਤੀ ਜਾਂਦੀ ਹੈ, ਜੇ ਉਹਨੂੰ ਰਸਤ ਨਾ ਲਿਆਓ ਜੀ, ਮਾਇਆ ਨਾ ਜਮ੍ਹਾਂ ਕਰਾਓ ਜੀ। ਸੁਣਦੇ ਹੋਣੇ ਤੁਸੀਂ ਹਰੇਕ ਸੁਣੋ, ਸ਼ਾਇਦ ਪਹਿਲੀ ਸਟੇਜ ਹੀ ਹੋਵੇ ਵੀ ਜਿੱਥੇ ਮਾਇਆ ਨਾ ਜਮ੍ਹਾਂ ਕਰਾਓ ਜੀ, ਰਸਤ ਵੀ ਜਮ੍ਹਾਂ ਨਾ ਕਰਾਓ। ਵੈਸੇ ਤਾਂ ਜਿੱਥੇ ਬ੍ਰੈਕਟ ਵਿੱਚ ਰਾੜਾ ਸਾਹਿਬ ਲਿਖਿਆ ਹੋਵੇ ਨਾ, ਉੱਥੇ ਸਟੇਜ ਤੇ ਅਪੀਲ ਹੁੰਦੀ ਹੋਈ ਨਹੀਂ ਕੋਈ। ਜੇ ਹੋ ਰਹੀ ਹੈ ਤਾਂ ਸਮਝ ਲਿਓ ਵੀ ਇਹਨਾਂ ਦਾ ਰਾੜਾ ਸਾਹਿਬ ਨਾਲ ਕੰਟੈਕਟ ਨਹੀਂ ਹੋਣਾ ਕੋਈ। ਇੱਕੋ ਹੀ ਅਪੀਲ ਹੁੰਦੀ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਭਾਵੇਂ ਉੱਥੇ ਲੰਗਰ ਚੱਲਦੇ ਨੇ, ਭਾਵੇਂ ਕਾਲਜ ਚੱਲਦੇ ਨੇ, ਭਾਵੇਂ ਹੌਸਪੀਟਲ ਚੱਲਦੇ ਨੇ, ਗਰੀਬ ਬੱਚੇ ਅਨਾਥ ਰਹਿੰਦੇ ਨੇ, ਪਰ ਨਾ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਅਪੀਲ ਨਹੀਂ ਹੁੰਦੀ ਹੈ। ਧਰਮ ਨੂੰ ਬੇਸ ਬਣਾ ਕੇ ਪ੍ਰਚਾਰ ਨਹੀਂ ਕੀਤਾ ਜਾਂਦਾ ਹੈ। ਇੱਕੋ ਹੀ ਬੇਸ ਹੈ ਕੇਵਲ ਕਿ ਗੁਰੂ ਨਾਲ ਜੋੜਨਾ, ਸ਼ਬਦ ਨਾਲ, ਬਾਣੀ ਨਾਲ ਜੋੜਨਾ। ਨਾ ਉੱਥੇ ਕੋਈ ਸਟੇਜ ਤੇ ਮਾਇਆ ਰੱਖ ਸਕਦੇ, ਵੀ ਤੁਸੀਂ ਚੈੱਕ ਕਰ ਸਕਦੇ ਹੋ, ਵਡਿਆਈ ਨਹੀਂ, ਸੱਚਾਈ ਹੈ। ਤੁਸੀਂ ਕਹੋਗੇ ਤਾਂ ਸ਼ਬਦ ਦਾ ਸਤਿਕਾਰ ਹੈ, ਠੀਕ ਹੈ ਸਤਸੰਗ ਜੀ, ਜਿਹੜਾ ਗੁਰੂ ਕਾ ਸ਼ਬਦ ਬਾਣੀ ਪੜ੍ਹ ਰਿਹਾ ਸਤਿਕਾਰ ਯੋਗ ਹੈ। ਪਰ ਕਈ ਵਾਰੀ ਅਸੀਂ ਸ਼ਬਦ ਦਾ ਸਤਿਕਾਰ ਕਰਦੇ ਕਰਦੇ ਸਤਿਗੁਰਾਂ ਦੇ ਸਤਿਕਾਰ ਵਿੱਚ ਫਰਕ ਪਾ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਿੱਕਾ ਮੱਥਾ ਟੇਕਦੇ ਹਾਂ, ਤੇ ਕੀਰਤਨੀਏ ਨੂੰ ਵੱਡਾ ਕੌਣ ਹੈ ਸਤਸੰਗ ਜੀ? ਗੁਰੂ ਵੱਡਾ ਹੈ। ਇਸੇ ਗੁਰੂ ਦਾ ਸ਼ਬਦ ਪੜ੍ਹ ਰਿਹਾ ਕੀਰਤਨ ਕਰਨ ਵਾਲਾ। ਸਤਿਕਾਰ ਵੱਡਾ ਗੁਰੂ ਦਾ ਚਾਹੀਦਾ, ਗੁਰੂ ਦੇ ਸਤਿਕਾਰ ਵਿੱਚ ਸਭ ਦਾ ਹੀ ਆ ਜਾਂਦਾ। ਇਸ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਮਹਾਰਾਜ ਵੇਲੇ ਤੋਂ ਲੈ ਕੇ ਸਟੇਜ ਤੇ ਮਾਇਆ ਨਹੀਂ ਰੱਖਣ ਦਿੰਦੇ। ਇਹ ਬੇਨਤੀ ਤਾਂ ਕੀਤੀ ਹੈ, ਕੱਲ ਨੂੰ ਅਖੀਰਲਾ ਦੀਵਾਨ ਹੈ, ਸਵੇਰੇ 9 ਵਜੇ ਸਤਸੰਗ ਭਵਨ ਵਿੱਚ ਅੰਮ੍ਰਿਤ ਸੰਚਾਰ ਹੋਣਾ ਹੈ। ਬਾਬਾ ਜੀ ਹੁਣੇ ਦੱਸ ਰਹੇ ਸੀ, ਕਹਿੰਦੇ ਬਹੁਤ ਸੰਗਤਾਂ ਦੇ ਨਾਮ ਆ ਚੁੱਕੇ ਨੇ, ਅਜੇ ਜਿਹੜੇ ਦਲੀਲਾਂ ਜੀਆਂ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵਿਚਾਰ ਕਰਨੀ ਚਾਹੀਦੇ ਕਿਸੇ ਮਾੜੇ ਕੰਮ ਵਾਸਤੇ। ਧਰਮ ਦੇ ਕੰਮ ਵਾਸਤੇ ਵਿਚਾਰ ਜਾਂ ਸਲਾਹ ਨਹੀਂ ਕਰਨੀ ਚਾਹੀਦੀ ਕਿਸੇ ਨਾਲ, ਜਦੋਂ ਸਮਾਂ ਮਿਲੇ ਉਸ ਵੇਲੇ ਕਰ ਲੈਣਾ ਚਾਹੀਦਾ। ਸਾਹਿਬ ਕਹਿੰਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਜੇ ਦੇਰ ਕਰਨੀ ਹੈ ਤਾਂ ਪਾਪ ਕਰਮ ਕਰਨ ਵੇਲੇ ਕਰ, ਕਿਸੇ ਤੋਂ ਪੁੱਛ, ਕਿਸੇ ਤੋਂ ਸਲਾਹ ਲੈ। ਪਰ ਜੇ ਧਰਮ ਦਾ ਕੰਮ ਕਰਨਾ ਫਿਰ ਸਲਾਹ ਨਾ ਕਰ, ਹੋ ਸਕਦਾ ਉਹ ਸਮਾਂ ਤੇਰੇ ਤੋਂ ਖੁੰਝ ਜਾਏ, ਮੁੜ ਕੇ ਮਿਲੇ ਨਾ, ਕਿਉਂਕਿ ਨਾਮ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ। ਇਹ ਸਰੀਰ ਦੀ ਸਿਰਫ ਇਤਨੀ ਕੁ ਗਰੰਟੀ ਹੈ, ਜਿਹੜਾ ਸਵਾਸ ਬਾਹਰ ਨਿਕਲਿਆ ਸ਼ਾਇਦ ਮੁੜ ਕੇ ਅੰਦਰ ਆਏ ਜਾਂ ਨਾ ਆਏ। ਹਮ ਆਦਮੀ ਹਾਂ ਇੱਕ ਦਮੀ। ਸਤਿਗੁਰ ਮਹਾਰਾਜ ਕਹਿੰਦੇ ਤੈਨੂੰ ਆਦਮੀ ਤਾਂ ਕਹਿੰਦੇ ਨੇ ਜਿੰਨਾ ਚਿਰ ਦਮ ਆਈ ਜਾ ਰਿਹਾ। ਜਦ ਰੁਕ ਗਿਆ ਨਾ ਦਮ, ਫਿਰ ਜਿਹੜਾ ਆਏਗਾ ਇੱਕ ਸਲਾਹ ਦੇਗਾ, ਕੱਢੋ ਕੱਢੋ ਹੋਈ, ਹੋਰ ਕੋਈ ਸਲਾਹ ਨਹੀਂ ਦੇਗਾ। ਇਸ ਕਰਕੇ ਉਹ ਪਤਾ ਨਹੀਂ ਕਦੋਂ ਉਹ ਖੀਲਾ ਸਵਾਸ ਕਦੋਂ ਅਤੇ ਕਿੱਥੇ ਆਉਣਾ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਬਹੁਤ ਕਲਪ ਯੁੱਗ ਬੀਤ ਜਾਣ ਤੋਂ ਬਾਅਦ ਇਹ ਮਨੁੱਖਾ ਜਨਮ ਆਪਾਂ ਨੂੰ ਹੱਥ ਆਇਆ। ਕਲਪ ਯੁੱਗ ਜੁਨੀਆਂ ਚ ਫਿਰਦਿਆਂ ਮਰਦਿਆਂ ਜੰਮਦਿਆਂ ਜੰਮਦਿਆਂ ਮਰਦਿਆਂ ਇੱਕ ਘੱਟ 84 ਲੱਖ ਜੂਨ ਮਨੁੱਖਾ ਜਨਮ ਨੂੰ ਕੱਢ ਕੇ 84 ਲੱਖ ਜੂਨ ਭੋਗ ਕੇ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇਹ ਲਹੀ। ਯੁੱਗ ਤਾਂ 4 ਹਨ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਬਹੁਤ ਜੁਗ ਜੂਨੀਆਂ ਚ ਫਿਰਦਾ ਰਿਹਾ, ਚਾਰੇ ਜੁਗਾਂ ਦੀ ਉਮਰ ਲੱਖਾਂ ਸਾਲ, ਇੱਧਰ 84 ਲੱਖ ਹੈ। ਇਹ ਚਾਰੇ ਜੁਗ ਚੌਂਕੜੀ ਕਈ ਵਾਰੀ ਲੰਘ ਜਾਂਦੀ ਹੈ, ਫਿਰ ਕਿਤੇ 84 ਦਾ ਸਮਾਂ ਪੂਰਾ ਹੁੰਦਾ ਜਿਹੜੇ ਆਪਾਂ ਭੋਗ ਕੇ ਆਇਆ। ਜੇ ਸਾਹਿਬਾਂ ਨੂੰ ਬੇਨਤੀ ਕਰਕੇ ਪੁੱਛੀਏ ਮਹਾਰਾਜ ਕਿਹੜੀਆਂ ਕਿਹੜੀਆਂ ਜੁਨੀਆਂ ਚ ਅਸੀਂ ਭੋਗ ਕੇ ਫਿਰ ਕੇ ਦੁੱਖ ਭੋਗ ਕੇ ਆਇਆ, ਤਾਂ ਸਾਹਿਬ ਇਹ ਵੀ ਦੱਸਦੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲੇ ਦੇਹ ਸੰਝਰੀਆ। ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਮਨੁੱਖਾ ਜਨਮ ਤੈਨੂੰ ਮਿਲਿਆ। ਜੇ ਗੁਰੂ ਵਾਲਾ ਨਾਂ ਬਣਿਆ, ਨਗੁਰਾ ਮਰ ਗਿਆ, ਉਹੀ 84 ਦਾ ਦੁੱਖ ਤੇਰੇ ਗਲ ਫਿਰ ਪੈ ਜਾਏਗਾ, ਮਰੇਗਾ, ਜੰਮੇਗਾ, ਜੰਮ ਜੰਮ ਕੇ ਫਿਰ ਮਰੇਗਾ। ਜਿਹੜਾ ਗੁਰੂ ਵਾਲਾ ਬਣ ਜਾਏਗਾ, ਸਾਹਿਬ ਕਹਿੰਦੇ ਨੇ ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਗੁਰੂ ਵਾਲਾ ਜਿਹੜਾ ਬਣੇਗਾ ਉਹ ਨਰਕ ਚ ਨਹੀਂ ਜਾ ਸਕਦਾ, ਦਰਗਾਹ ਦਾ ਫੈਸਲਾ ਹੈ, ਸਤਿਗੁਰਾਂ ਦਾ ਹੁਕਮ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਦਾ ਹੁਕਮ ਹੈ। ਜਿਹੜਾ ਗੁਰੂ ਦਾ ਸੇਵਕ ਹੋ ਜਾਏਗਾ ਉਹ ਨਰਕ ਚ ਨਹੀਂ ਜਾ ਸਕਦਾ। ਸਾਹਿਬ ਜੀ, ਜੇ ਗੁਰੂ ਵਾਲਾ ਨਹੀਂ ਜਾਂਦਾ ਨਰਕ ਚ, ਫਿਰ ਜਾਏਗਾ ਕੌਣ? ਜਿਹੜੇ ਕਹਿੰਦੇ ਨੇ ਸਾਡਾ ਹੁਣ ਮਨ ਨਹੀਂ ਮੰਨਦਾ ਹੈ ਬਾਣੀ ਪੜ੍ਹਨ, ਸਾਡਾ ਮਨ ਨਹੀਂ ਕਰਦਾ ਸਿਮਰਨ ਕਰਨ ਨੂੰ, ਸਾਡਾ ਮਨ ਅਜੇ ਮੰਨਿਆ ਨਹੀਂ ਅਮਰ ਛਕਣ ਨੂੰ, ਉਹਨਾਂ ਨੂੰ ਕਹਿੰਦੇ ਨੇ ਮਨ ਮੁੱਖ। ਹਰ ਗੱਲ ਜਿਹੜੇ ਮਨ ਨੂੰ ਮੁੱਖ ਰੱਖ ਕੇ ਕਰੇ, ਮਨ ਮੁੱਖ ਆਵੇ, ਮਨ ਮੁੱਖ ਜਾਵੇ, ਮਨ ਮੁੱਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸਭ ਮਨ ਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਬਤੀਤ ਕਰ ਰਿਹਾ, ਗੁਰੂ ਦੀ ਉਪਦੇਸ਼ ਅਨੁਸਾਰ ਹੁਕਮ ਅਨੁਸਾਰ, ਲੇਪ ਨਾ ਮਾਸਾ ਹੈ, ਉਹ ਤਾਂ ਜਾ ਵੀ ਨਹੀਂ ਸਕਦਾ ਨਰਕ ਵਾਲੇ ਰਸਤੇ। ਸੋ ਘੱਟ ਤੋਂ ਘੱਟ ਆਪਾਂ ਨੂੰ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ, ਫਿਰ ਵੱਧ ਤੋਂ ਵੱਧ ਜਿੰਨੀ ਜਿੰਨੀ ਕਮਾਈ ਕਰਾਂਗੇ ਗੁਰੂ ਸ਼ਬਦ ਦੀ, ਗੁਰੂ ਉਪਦੇਸ਼ ਦੀ, ਫਿਰ ਓਨੀ ਓਨੀ ਆਪਣੇ ਉੱਤੇ ਕਿਰਪਾ ਹੁੰਦੀ ਜਾਏਗੀ। ਪਰ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਿਆ, ਇਹਦਾ ਕੀਤਾ ਜਪ ਤਪ, ਇਹਦੀ ਕੀਤੀ ਤਿਕਸ਼ਾ ਘਾਲਣਾ, ਸੇਵਾ ਦਾਨ ਪੁੰਨ, ਤੀਰਥ ਯਾਤਰਾ, ਭਜਨ ਪਾਠ, ਸ਼ੁਭ ਕਰਮ ਲੇਖੇ ਚ ਨਹੀਂ ਪੈਣਗੇ, ਵਿਅਰਥ ਤਾਂ ਨਹੀਂ ਜਾਣਗੇ ਪਰ ਲੇਖੇ ਚ ਨਹੀਂ ਪੈਣਗੇ। ਉਹਨਾਂ ਸ਼ੁਭ ਕਰਮਾਂ ਦਾ ਫਲ ਉਹਨੂੰ ਨੀਵੀਆਂ ਜੁਨੀਆਂ ਚ ਫਿਰ ਭੁਗਤਾਇਆ ਜਾਏਗਾ, ਨਿਸ਼ਿਧ ਜੁਨੀਆਂ ਚ। ਪੁੰਨ ਕਰਮਾਂ ਦਾ ਫਲ ਉਹਨੂੰ ਸੁੱਖ ਮਿਲ ਜਾਏਗਾ ਪਰ ਮਾੜੀਆਂ ਜੁਨੀਆਂ ਚ ਜਾ ਕੇ ਮਿਲੇਗਾ। ਅਜੈਸੇ ਤੁਸੀਂ ਦੇਖਦੇ ਹੋ ਆ ਕੁੱਤੇ ਲੋਕ ਕਾਰਾਂ ਚ ਚੜਾਈ ਫਿਰਦੇ ਨੇ, ਨੌਕਰ ਚਾਕਰ ਉਹਨਾਂ ਨੂੰ ਸਾਂਭਣ ਵਾਸਤੇ ਰੱਖੇ ਹੋਏ ਨੇ, ਮਹਿੰਗੀਆਂ ਦਵਾਈਆਂ ਮਹਿੰਗੀਆਂ ਚੀਜ਼ਾਂ ਖਾਣ ਨੂੰ ਦਿੰਦੇ ਆ ਉਹਨਾਂ ਨੂੰ, ਕੁੱਤੇ ਦੀ ਜੂਣ ਵਿੱਚ ਆ ਕੇ ਇੰਨਾ ਸੁੱਖ ਕਿਉਂ ਮਿਲ ਗਿਆ ਉਹਨਾਂ ਨੂੰ? ਉਹਨਾਂ ਦਾ ਨਗੁਰੇ ਰਹਿ ਕੇ ਦਾਨ ਪੁੰਨ ਕਰਿਆ ਹੋਇਆ, ਸੁੱਖ ਮਿਲ ਗਿਆ ਪਰ ਮਿਲਿਆ ਕੁੱਕਰ ਦੀ ਜੂਣ ਵਿੱਚ ਜਾ ਕੇ। ਤੁਸੀਂ ਕਹੋਗੇ ਵੀ ਜ਼ਰੂਰ ਹੈ ਵੀ ਕੁੱਕਰ ਦੀ ਜੂਣ 'ਚ ਜਾਣਾ ਪਏਗਾ ਨਗੁਰੇ ਨੂੰ। ਅਸੀਂ ਕੋਈ ਆਪਣਾ ਉਪਦੇਸ਼ ਆਪਣੀ ਵਿਚਾਰ ਨਹੀਂ ਤਾਂ ਉਹਨੂੰ ਸੁਣਾ ਰਹੇ, ਇਹ ਤਾਂ ਗੁਰੂ ਦਾ ਹੁਕਮ ਹੈ, ਗੁਰਮੰਤਰ ਹੀਨਸ ਜੋ ਪ੍ਰਾਣੀ। ਜਿਹੜੇ ਗੁਰਮੰਤਰ ਤੋਂ ਹੀਣੇ ਪ੍ਰਾਣੀ ਨੇ, ਤ੍ਰਿਗੰਤ ਜਨਮ ਭ੍ਰਸ਼ਟ ਨਹਿ, ਤ੍ਰਿਗੰਤ ਤ੍ਰਿਗ ਕਹੀਏ ਤਾਂ ਇੱਕ ਵਾਰੀ ਤ੍ਰਿਕਾਰ ਹੈ, ਤ੍ਰਿਗੰਤ ਬਹੁਤ ਵਾਰੀ ਤ੍ਰਿਕਾਰ, ਤ੍ਰਿਗਦੰਤੀ ਨਹੀਂ ਤ੍ਰਿਗੰਤ। ਜਨਮ ਪ੍ਰਸ਼ਨ ਹੈ, ਜਿੰਨਾ ਮਰਜ਼ੀ ਉਹ ਪੜ੍ਹਿਆ, ਜਿੰਨੇ ਮਰਜ਼ੀ ਉਹ ਗੱਲਾਂ ਬਾਤਾਂ ਜਾਣਦਾ ਹੈ, ਪਰ ਸਾਹਿਬ ਕਹਿੰਦੇ ਨੇ ਗੁਰੇ ਨੂੰ ਪ੍ਰਸ਼ਟਿਆ ਜਾਣ ਕੇ ਦਰਗਾਹ ਚ ਥਾਂ ਨਹੀਂ ਮਿਲੇਗੀ। ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਵਿਧਾਨ ਹੈ, ਅਸੂਲ ਹੈ, ਮਰਿਆਦਾ ਹੈ ਕਿ ਨਗੁਰੇ ਨੂੰ ਗੁਰੂ ਦੇ ਚਰਨਾਂ ਵਿਚ ਥਾਂ ਨਹੀਂ ਮਿਲੇਗੀ, ਭ੍ਰਸ਼ਟਿਆ ਜਾਣ ਕੇ ਉਹਨੂੰ ਬਾਹਰ ਸੁੱਟਿਆ ਜਾਏਗਾ। ਤ੍ਰਿਗੰਤ ਜਨਮ ਭ੍ਰਸ਼ਟ ਨਹਿ। ਨਗੁਰਾ ਪੁਰਖ ਜਿਹੜੀ ਧਰਤੀ ਤੇ ਬੈਠਦਾ, ਉਹ ਧਰਤੀ ਅਪਵਿੱਤਰ ਹੋ ਜਾਂਦੀ ਹੈ, ਭ੍ਰਸ਼ਟ ਨਹਿ। ਫਿਰ ਸੱਚੇ ਪਾਤਸ਼ਾਹ ਅੱਗੇ ਉਹਦੀ ਗਤੀ ਕੀ ਹੋਏਗੀ, ਕਿੱਧਰ ਨੂੰ ਜਾਏਗਾ ਨਗੁਰਾ ਜਦ ਮਰ ਗਿਆ? ਗੁਰਮੰਤਰ ਤੋਂ ਹੀਣਾ ਜਿਹੜਾ ਗੁਰਪੀਰਾ, ਬੇਪੀਰਾ ਜਿਹੜਾ ਬੇਮੁਰਸ਼ਦ ਹੈ। ਸਾਹਿਬ ਕਹਿੰਦੇ ਨੇ ਕੂਕਰ ਹੈ, ਸੂਕਰ ਹੈ, ਗਰਦਬ ਹੈ, ਕਾਕ ਹੈ, ਸਰਪਣ ਹੈ, ਤੁਲਖਲ ਹੈ। ਇਹ ਸਤਿਗੁਰੂ ਮਹਾਰਾਜ ਦਾ ਹੁਕਮ ਹੈ। ਕਿਤੇ ਕਿਸੇ ਬੁੱਧੀਜੀਵੀ ਦੀ ਵਿਚਾਰ ਨਾ ਸਮਝ ਕੇ ਕੱਟ ਆਫ ਕਰਨ ਲੱਗ ਜਾਓ ਵੀ ਅਸੀਂ ਕੱਟ ਆਫ ਕਰਦੇ ਹਾਂ ਕਿਸੇ ਦਲੀਲ ਨਾਲ। ਨਹੀਂ ਨਹੀਂ, ਇਹ ਹੁਕਮ ਹੈ ਅਕਾਲ ਪੁਰਖ ਦਾ, ਦਰਗਾਹ ਦਾ ਫੈਸਲਾ ਹੈ, ਕਿਸੇ ਦਲੀਲ ਨਾਲ ਇਹ ਰੱਦ ਨਹੀਂ ਕੀਤਾ ਜਾ ਸਕਦਾ। ਔਰ ਕਹਿੰਦੇ ਇਹਨਾਂ ਜੂਨੀਆਂ ਚ ਫਿਰ ਤੈਨੂੰ ਜਾਣਾ ਪਵੇਗਾ। ਕੂਕਰ ਹੈ ਕਹਿੰਦੇ ਨੇ ਕੁੱਤੇ ਨੂੰ, ਸੂਕਰ ਹੈ ਸੂਰ, ਗਰਦਬ ਹੈ ਗਧਾ, ਕੱਕ ਹੈ ਕਾਂ, ਸਰਪਣ ਹੈ ਸੱਪ, ਤੁਲ ਬਰਾਬਰ ਨੂੰ ਕਹਿੰਦੇ ਨੇ, ਖਲ ਕਹਿੰਦੇ ਨੇ ਮੂਰਖ ਨੂੰ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਨਹੀਂ ਗੁਰੂ ਵਾਲਾ ਬਣਿਆ ਨਗੁਰਾ ਹੈ, ਮਰ ਗਿਆ ਤਾਂ ਫਿਰ ਮੂਰਖਾਂ ਦੇ ਬਰਾਬਰ ਹੈ। ਹੋਰ ਕੋਈ ਆ ਕੇ ਦੇਖੇ ਆਪਾਂ ਨੂੰ ਇਹ ਗੱਲ, ਫਿਰ ਵੜ ਕੇ ਦਿਖਾਏ ਪਟਿਆਲੇ ਚ। ਹੁਣ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਆਪਾਂ ਨਾ ਇਹਨਾਂ ਨਾਲ ਲੜ ਹੀ ਨਹੀਂ ਸਕਦੇ, ਵੀ ਇਹ ਕੀ ਕਹੀ ਜਾਂਦੇ ਹੋ ਜੀ ਸਾਨੂੰ? ਬੱਚਾ ਤਾਂ ਹੋਰ ਵੀ ਕਹਿੰਦੇ ਨੇ ਮਹਾਰਾਜ, ਪਰ ਇੱਥੇ ਕਹਾ ਕੇ ਆਪਾਂ ਕੰਨ ਬੰਦ ਕਰ ਲੈਂਦੇ ਵੀ ਸਾਨੂੰ ਨਹੀਂ ਸੁਣਦੀ ਇਹ ਗੱਲ ਜਿਹੜੀ ਮਹਾਰਾਜ ਕਹਿ ਰਹੇ ਨੇ, ਉਹ ਨਹੀਂ ਸੁਣਦੀ ਹੈ। ਇੱਕ ਸ਼ਰਾਰਤੀ ਜੇ ਬੰਦੇ ਨੂੰ ਪੁੱਛਿਆ ਵੀ ਰੱਬ ਨੇ ਦੋ ਕੰਨ ਕਾਹਤੋਂ ਲਾਏ ਨੇ, ਕਹਿੰਦਾ ਇੱਧਰੋਂ ਸੁਣ ਕੇ ਇੱਧਰ ਕੱਢਣ ਵਾਸਤੇ। ਇਹਨਾਂ ਚ ਵੀ ਹੈਗੇ ਨੇ ਵਿੱਚ, ਆ ਕਈਆਂ ਨੂੰ 19 ਸਾਲ ਹੋ ਗਏ ਸੁਣਦਿਆਂ ਨੂੰ, ਇੱਧਰੋਂ ਸੁਣਦੇ ਨੇ ਇੱਧਰ ਕੱਢੀ ਜਾਂਦੇ ਨੇ ਵੀ ਅਗਲੇ ਸਾਲ ਲੰਘ ਜਾਣਾ, ਹੁਣ 5 ਦਿਨਾਂ ਤੋਂ ਬਾਅਦ ਫਿਰ ਸੁਣ ਲਾਂਗੇ, ਫਿਰ ਸਾਲ ਲੰਘ ਜੂ। ਸਾਰ ਸੰਜੀ ਲੰਘਾਏ ਜਾਂਦੇ ਆ, ਫਿਰ ਮੁੜ ਕੇ ਤਾਂ ਨਹੀਂ ਮਿਲਣਾ ਸਮਾਂ, ਲੰਘ ਤਾਂ ਜਾਣਾ ਹੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀਓ। ਉਹਨਾਂ ਨੇ ਲਾਹਾ ਲੈ ਲਿਆ ਜਿਹੜੇ ਗੁਰੂ ਵਾਲੇ ਬਣ ਕੇ ਗੁਰਦੇਵ ਦੇਸ਼ ਨਾਲ ਜੁੜੇ ਨੇ, ਜਿਹੜੇ ਕਹਿੰਦੇ ਵੀ ਇੱਧਰ ਸੁਣੋ ਇੱਧਰੋਂ ਕੱਢ ਦਿਓ, ਫਿਰ ਉਹਨਾਂ ਨੇ ਗਵਾ ਲਿਆ। ਇਸ ਕਰਕੇ ਸਤਿਸੰਗ ਜੀ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਨਾ, ਉਸ ਵੇਲੇ ਫਿਰ ਆਪੋ ਆਪਣੇ ਧਰਮਾਂ ਦੇ ਮੁਤਾਬਕ, ਆਪਾਂ ਸਿੱਖ ਧਰਮ ਦੀ ਗੱਲ ਕਰ ਰਹੇ ਹਾਂ ਮਰਿਆਦਾ ਦੀ, ਵੈਸੇ ਗੁਰੂ ਵਾਲੇ ਬਣਨ ਦੀ ਮਰਿਆਦਾ ਸਾਰੇ ਧਰਮਾਂ 'ਚ ਹੀ ਹੈ। ਕਿਸੇ ਧਰਮ 'ਚ ਵੀ ਨਗੁਰੇ ਪੁਰਸ਼ ਦੀ ਗਤੀ ਨਹੀਂ ਹੁੰਦੀ। ਸਿੱਖ ਧਰਮ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤਾਂ ਪਾਠ ਰਖਾਇਆ ਜਾਂਦਾ, ਸ੍ਰੀ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ। ਫਿਰ ਭੋਗ ਤੇ ਅਰਦਾਸ ਹੁੰਦੀ ਹੈ। ਜੇ ਕਿਤੇ ਅਰਦਾਸ ਕਰਨ ਵਾਲਾ ਸਿੰਘ ਇਹ ਦੋ ਕੁ ਗੱਲਾਂ ਭੁੱਲ ਜਾਏ ਵੀ ਸੱਚੇ ਪਾਤਸ਼ਾਹ ਇਹਨੂੰ ਗੁਰੂ ਦੇ ਚਰਨਾਂ ਚ ਨਿਵਾਸ ਬਖਸ਼ੀ, ਇਹ ਗੱਲ ਭੁੱਲ ਜਾਏ ਕਿਤੇ ਕਹਿਣਾ, ਬਸ ਫਿਰ ਉਹਦੀ ਸ਼ਾਮਤ ਆਈ ਸਮਝੋ ਵੀ ਤੈਨੂੰ ਬਣਾਇਆ ਕਿਹਨੇ ਹੈ ਅਰਦਾਸ ਕਰਨ ਵਾਲਾ, ਤੈਨੂੰ ਆਉਂਦਾ ਹੀ ਕੱਖ ਨਹੀਂ, ਜਿਹੜੀ ਗੱਲ ਕਹਿਣ ਵਾਲੀ ਤੂੰ ਆਖੀ ਕੋਈ ਨਹੀਂ, ਤੂੰ ਅਰਦਾਸ ਚ ਆਖੇ ਨੇ ਵੀ ਗੁਰੂ ਦੇ ਚਰਨਾਂ ਚ ਨਿਵਾਸ ਬਖਸ਼ੀ, ਤੇ ਜਾਂ ਫਿਰ ਉਹਨੂੰ ਦੁਬਾਰੀ ਕਰਨੀ ਪਊਗੀ ਜਾਂ ਫਿਰ ਉਹਨੂੰ ਛੁੱਟੀ ਕਰਨੀ ਪਊ, ਇੱਕੇ ਕੰਮ ਹੈ ਉਹਦੇ ਨਾਲ ਤਾਂ ਹੈ ਨਾ ਇਸ ਤਰ੍ਹਾਂ ਹੀ। ਜ਼ਰੂਰੀ ਇਹ ਗੱਲ ਕਹਿਣੀ ਹੈ ਵੀ ਚਰਨਾਂ 'ਚ ਨਿਵਾਸ ਬਖਸ਼ੀ, ਇਹ ਫਿਰ ਆਪਾਂ ਨੂੰ ਸਰੀਰ ਛੱਡਣ ਤੋਂ ਬਾਅਦ ਹੀ ਲੋੜ ਪੈਂਦੀ, ਨਿਵਾਸ ਹੁਣ ਨਹੀਂ ਹੈ। ਹੁਣ ਕਿਸੇ ਨੇ ਕਹੋ ਬਈ ਤੂੰ ਗੁਰੂ ਵਾਲਾ ਬਣ ਕੇ ਗੁਰਦੇਵ ਦੇਸ਼ 'ਤੇ ਚੱਲ, ਕਹਿੰਦੇ ਤੇਰੇ ਵਰਗੇ ਸਿਆਣੇ ਪਟਿਆਲੇ ਬਹੁਤ ਘੁੰਮਦੇ ਫਿਰਦੇ ਨੇ, ਇਹ ਗਿਆਨ ਹੋ ਕਿਸੇ ਨੂੰ ਸੁਣਾਈ ਜਾ ਕੇ। ਫਿਰ ਜੇ ਕਿਤੇ ਭੁੱਲ ਜਾਵੇ ਫਿਰ ਕਹਿੰਦੇ ਤੈਨੂੰ ਸਿਆਣਪ ਕਿੰਨੇ ਦੱਸੀ ਹੈ। ਸਤਸੰਗ ਜੀ ਉਹ ਤੱਕ ਰੀਤ ਹੈ, ਇੱਕ ਰਸਮ ਹੈ ਬਣੀ ਹੋਈ ਹੈ, ਮਰਿਆਦਾ ਕਰਨੀ ਪਏਗੀ। ਕਰਨ ਵਾਲੇ ਨੂੰ ਵੀ ਪਤਾ ਹੁੰਦਾ ਵੀ ਇਹਦਾ ਗੁਰੂ ਦੇ ਚਰਨਾਂ ਨਾਲ ਕੋਈ ਵਾਸਤਾ ਨਹੀਂ ਸੀ, ਅਤੇ ਤੁਹਾਨੂੰ ਵੀ ਪਤਾ ਹੁੰਦਾ ਵੀ ਜਿਹੜਾ ਬਾਬਾ ਕਹਿ ਰਿਹਾ ਨਾ ਚਰਨਾਂ 'ਚ ਨਿਵਾਸ ਬਖਸ਼ੀ, ਸਾਰੀ ਉਮਰ ਤਾਂ ਨੇੜੇ ਆਇਆ ਹੀ ਨਹੀਂ ਗੁਰੂ ਦੇ ਚਰਨਾਂ 'ਚ, ਅਤੇ ਹੁਣ ਕੀ ਲੋੜ ਪੈ ਗਈ ਇਹਨੂੰ। ਫਿਰ ਸਤਸੰਗ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਫਿਰ ਤਾਂ ਤੇਰੀ ਕਰਨੀ ਤਿੰਨ ਵੇੜਾ ਹੋਣਾ, ਗੁਰਦਾਸ ਕਰੇ ਜਾਂ ਨਾ ਕਰੇ। ਜੇ ਇੰਨੀ ਗੱਲ ਹੀ ਨਾਲ ਹੀ ਮੁੱਕਦੀ ਹੈ ਨਾ ਕਹਾਣੀ, ਫਿਰ ਆ ਸਮਾਗਮ ਕਰਾਉਣ ਦੀ ਕੋਈ ਲੋੜ ਨਹੀਂ ਹੈ, ਐਡੇ ਐਡੇ ਖਰਚ ਕਰਨ ਦੀ ਕੋਈ ਲੋੜ ਨਹੀਂ। ਪੰਜਾਹ ਪੰਜਾਹ ਪਾਠ ਜਪਜੀ ਸਾਹਿਬ ਦੇ, ਮੂਲ ਮੰਤਰ ਦੇ ਦੋ ਦੋ ਘੰਟੇ, ਸਾਧਨਾ ਕਰਨੀਆਂ, ਫਿਰ ਕੀ ਲੋੜ ਪਈ ਹੈ, ਅਰਦਾਸ ਤਾਂ ਹੋ ਹੀ ਜਾਣੀ। ਚਲੋ ਜੇ ਕਿਤੇ ਸਾਡੇ ਵਾਂਗ ਘਰਦਿਆਂ ਨਾਲ ਘੱਟ ਬਣਦੀ ਹੈ ਤਾਂ ਬਾਬਾ ਜੀ ਕੋਲ ਮਾਇਆ ਜਮ੍ਹਾਂ ਕਰਾ ਰੱਖੋ ਪਹਿਲਾਂ ਹੀ, ਕਿ ਬਾਬਾ ਜੇ ਕਿਤੇ ਐਸੀ ਗੱਲ ਅਚਾਨਕ ਬਣ ਗਈ ਘਰਦਿਆਂ ਨੇ ਨਾ ਕਰਾਈ ਅਰਦਾਸ ਬੇਨਤੀ, ਤੂੰ ਕਿਰਪਾ ਕਰਕੇ ਤੇ ਮੇਰਾ ਨਿਵਾਸ ਕਰਾ ਦੇ ਗੁਰੂ ਦੇ ਚਰਨਾਂ 'ਚ, ਫਿਰ ਕਰੀ ਚਲੋ ਜੋ ਕੁਛ ਮੌਤ ਚਾਹੁੰਦਾ ਹੈ। ਐਡੇ ਐਡੇ ਧਰਮ ਸਥਾਨ, ਐਨੇ ਐਨੇ ਧਾਰਮਿਕ ਗ੍ਰੰਥ, ਐਡੇ ਐਡੇ ਸਮਾਗਮ ਕਰਾਉਣ ਦੀ ਕਿਆ ਲੋੜ ਪਈ। ਸਤਸੰਗ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਨਗੁਰਾ ਬਹੁ ਬਾਤਾਂ ਜਾਣਾ ਉਹ ਹਰ ਦਰ ਗਹਿ ਭ੍ਰਸ਼ਟੀ, ਨਗੁਰੇ ਨੂੰ ਥਾਂ ਨਹੀਂ ਮਿਲੇਗੀ ਗੁਰੂ ਦੇ ਚਰਨਾਂ 'ਚ। ਗੁਰੂ ਦੇ ਚਰਨਾਂ 'ਚ ਥਾਂ ਤਾਂ ਗੁਰੂ ਵਾਲੇ ਨੂੰ ਮਿਲੇਗੀ, ਨਗੁਰਾ ਨਹੀਂ ਜਾਏਗਾ ਗੁਰੂ ਦੇ ਚਰਨਾਂ ਵਿੱਚ। ਆਪਣੇ ਖਿਆਲ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਲੈ ਕੇ ਚੱਲੋ, ਖਾਲਸੇ ਦਾ ਤਖ਼ਤ ਗੁਰੂ ਕੀ ਕਾਂਸੀ, ਜਿਹਨੂੰ ਵਰਦਾਨ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਗੁਰੂ ਕੀ ਕਾਂਸੀ। ਜਿੱਥੇ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਕਿ ਇੱਥੇ ਬੈਲ ਬੁੱਧ ਵਾਲਾ ਵੀ ਵਿੱਦਿਆ ਪੜੇਗਾ, ਜਿੱਥੇ ਲਿਖਣ ਸਾਰ ਗੁਰੂ ਘਰ ਹੈ ਨਾ, ਉੱਥੇ ਬੋਰਡ ਉੱਤੇ 35 ਲਿਖੀ ਹੋਈ ਹੈ, ਥੱਲੇ ਰੇਤਾ ਖਿਲਾਰਿਆ ਹੋਇਆ, ਜਿੱਥੇ ਬੈਠ ਕੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਲਿਖਾਉਣਾ ਕੀਤੀ। ਸਤਿਗੁਰ ਮਹਾਰਾਜ ਕਹਿੰਦੇ ਇੱਥੇ ਜਿਹੜਾ 35 ਲਿਖ ਜਾਏਗਾ ਨਾ ਬੋਰਡ ਵੱਲੋਂ ਦੇਖ ਕੇ ਧਰਤੀ ਉੱਤੇ, ਬੈਲ ਬੁੱਧ ਵਾਲਾ ਪਸ਼ੂ ਬਿਰਤੀ ਵਾਲਾ ਵੀ ਵਿੱਦਿਆ ਪੜ੍ਹਨ ਲੱਗ ਜਾਏਗਾ। ਬਚਨ ਹੈ ਸਤਿਗੁਰਾਂ, ਬਹੁਤ ਵਿਦਿਆਰਥੀ ਟਕਸਾਲਾਂ 'ਚ ਜਿਨ੍ਹਾਂ ਦੀ ਵਿੱਦਿਆ ਨਹੀਂ ਨਾ ਚੱਲਦੀ, ਫਿਰ ਉੱਥੇ ਲਿਖਣ ਸਾਰ 35 ਲਿਖ ਕੇ ਆਉਂਦੇ ਅਰਦਾਸ ਕਰਕੇ, ਫਿਰ ਅਸੀਂ ਦੇਖਿਓ ਵਿਦਵਾਨ ਹੋਏ ਦੇਖੇ ਨੇ, ਜੁਗੋ ਜੁਗ ਟੱਲ ਨੇ ਸਤਿਗੁਰਾਂ ਦੇ ਬਚਨ। ਇਹ ਕਹਿੰਦੇ ਨੇ ਦੱਸੋ ਜੀ ਕਿੱਥੇ ਵਰ ਦਿੱਤਾ ਹੋਇਆ ਤੇ ਸਰਾਪ ਕਿੱਥੇ ਦਿੱਤਾ ਹੋਇਆ, ਇਹਨਾਂ ਨੇ ਕੰਮ ਹੀ ਨਿਬੇੜ ਛੱਡਿਆ, ਹੈ ਹੀ ਨਹੀਂ ਕਹਿੰਦੇ। ਫਿਰ ਉਹ ਜਿਹੜਾ ਤਖ਼ਤ ਉੱਤੇ ਸ਼ੀਸ਼ਾ ਪਿਆ ਉੱਥੇ ਲਕਵੇ ਕਿਵੇਂ ਹਟ ਰਹੇ ਨੇ ਅੱਜ, ਉਹ ਵੀ ਤਾਂ ਸਤਿਗੁਰਾਂ ਨੇ ਵਾਰੀ ਦਿੱਤਾ ਹੋਇਆ। ਸਤਸੰਗ ਜੀ ਪਿਸ਼ੌਰ ਦੀ ਸੰਗਤ ਨੇ ਆ ਕੇ ਸ਼ੀਸ਼ਾ ਭੇਟਾ ਕੀਤਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਜਦੋਂ ਆਪ ਪਵਿੱਤਰ ਦਸਤਾਰ ਸਜਾਉਂਦੇ ਹੋ ਤਾਂ ਇਹ ਸ਼ੀਸ਼ੇ ਵਿੱਚ ਦੇਖ ਕੇ ਸਜਾਇਆ ਕਰੋ, ਸਾਡੀ ਇੱਛਾ ਸ਼ਰਧਾ। ਸਤਿਗੁਰ ਆਪਣਾ ਪਵਿੱਤਰ ਮੁੱਖ ਦੇਖ ਕੇ ਸ਼ੀਸ਼ੇ ਵਿੱਚ ਖੁਸ਼ੀ ਦੇ ਘਰ ਵਿੱਚ ਆ ਕੇ ਕਹਿੰਦੇ ਪਿਸ਼ੌਰ ਦੀ ਸੰਗਤ ਸਾਡੀ ਖੁਸ਼ੀ ਹੈ ਤੁਸੀਂ ਨਿਹਾਲ ਹੋਏ। ਅੱਜ ਤੋਂ ਲੈ ਕੇ ਜਿਹੜੇ ਲੋਕਾਂ ਦੇ ਲਕਵੇ ਨਾਲ ਮੂੰਹ ਟੇਢੇ ਹੋ ਜਾਇਆ ਕਰਨਗੇ ਨਾ, ਇਹ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਿਆ ਕਰਨਗੇ, ਆ ਕੇ ਉਹਨਾਂ ਦਾ ਲਕਵਾ ਸਿੱਧਾ ਹੋ ਜਾਇਆ ਕਰੇ। ਜਾਓ ਦਮਦਮਾ ਸਾਹਿਬ ਦੇਖੋ, ਇੱਕ ਅੱਜ ਕੱਲ ਦੇ ਗੁਰੂਆਂ ਦੇ ਬਣਾਏ ਹੋਏ ਫਰੌਡ ਨਹੀਂ ਹੈਗੇ। ਅਸੀਂ ਕੋਈ 4% ਲੈ ਕੇ ਨਹੀਂ ਬੋਲ ਰਹੇ ਸਪੀਕਰ ਚ, ਉਹ ਤਾਂ ਜੱਗ ਜਾਰੀ ਬਾਤ ਹੈ, ਦੇਖ ਸਕਦੇ ਹੋ ਜਾ ਕੇ। ਜਦੋਂ ਮਰਜ਼ੀ ਚਲੇ ਜਾਇਓ, 5-7 ਮਾਈ ਭਾਈ ਉੱਥੇ ਬੈਠੇ ਸ਼ੀਸ਼ੇ ਵਿੱਚ ਦੇਖ ਕੇ ਦਾਣੇ ਚੱਬ ਰਹੇ ਹੋਣਗੇ, ਪੁੱਛਿਓ ਕੀ ਗੱਲ ਹੈ ਭਾਈ, ਸਾਨੂੰ ਲਕਵਾ ਹੋਇਆ ਸੀ ਜੀ ਅਸੀਂ ਠੀਕ ਹੋ ਗਏ ਉੱਥੇ ਇੱਥੇ। ਡਾਕਟਰ ਕਹਿੰਦੇ ਲਕਵੇ ਵਾਲੇ ਨੂੰ ਸ਼ੀਸ਼ਾ ਦੇਖਣਾ ਹੀ ਨਹੀਂ ਚਾਹੀਦਾ, ਹੋਰ ਡਿੰਗਾ ਹੋ ਜਾਂਦਾ। ਪਰ ਸਾਡਾ ਸਾਹਿਬ ਕਹਿੰਦਾ ਆ ਕੇ ਦਮਦਮਾ ਸਾਹਿਬ ਦੇਖ, ਤੇਰਾ ਲਕਵਾ ਠੀਕ ਹੋ ਜਾਏ। ਪਰ ਸ਼ਰਧਾ ਹੀ ਨਹੀਂ, ਇਹ ਕਹਿੰਦੇ ਹੈ ਹੀ ਨਹੀਂ ਗੱਲਬਾਤ। ਫਿਰ ਉਹ ਕਿਹੜੇ ਮੈਡੀਕਲ ਕਾਲਜ ਵਿੱਚੋਂ ਲਿਆਂਦਾ ਹੋਇਆ ਸ਼ੀਸ਼ਾ ਵੀ ਇੱਥੇ ਬਣਾਇਆ ਡਾਕਟਰ ਨੇ, ਸਾਇੰਸ ਨੇ ਘੜ ਕੇ ਵੀ ਲਕਵਾ ਠੀਕ ਕਰਿਆ ਕਰੇਗਾ, ਤਾਂ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਉਹਦੇ ਉੱਤੇ। ਉਹ ਲਿਖਣ ਸਰ ਜਿਹੜਾ 35 ਲਿਖਦਾ, ਬੈਲ ਬੁੱਧ ਵਾਲਾ ਵੀ ਵਿਦਿਆ ਪੜ੍ਹੇ, 14 ਜੰਗ ਫਤਿਹ ਕਰਕੇ ਸਤਿਗੁਰਾਂ ਨੇ ਆਪਣੀ ਤੇਗ ਨਾਲ ਕਿਰਪਾਨ ਨਾਲ ਮਜ਼ਲੂਮਾਂ ਤੇ ਗਰੀਬਾਂ ਤੇ ਕਿਰਪਾ ਕੀਤੀ। 14 ਜੰਗ 14 ਹੀ ਫਤਿਹ ਕੀਤੇ। 14ਵਾਂ ਜੰਗ ਖਦਰਾਣੇ ਦੀ ਢਾਬ ਤੇ ਹੋਇਆ, ਮੁਕਤ ਸਰ ਦੀ ਧਰਤੀ ਉੱਤੇ। ਇੱਥੋਂ ਚੱਲ ਕੇ ਸੱਚੇ ਪਾਤਸ਼ਾਹ ਫਿਰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ, ਬਠਿੰਡੇ ਦਾ ਇਲਾਕਾ। ਇੱਥੇ ਕਮਰ ਕਸਾ ਖੁੱਲਿਆ, ਦਮ ਲਿਆ, ਪੜਾਅ ਕੀਤਾ, ਉਸ ਸਥਾਨ ਦਾ ਨਾਮ ਪਿਆ ਦਮਦਮਾ ਸਾਹਿਬ। ਤੰਬੂ ਲੱਗੇ ਹੋਏ ਨੇ ਖਾਲਸੇ ਦੇ ਵਿਚਾਲੇ, ਸੱਚੇ ਪਾਤਸ਼ਾਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਆਸਣ ਹੈ। ਦੋ ਟਾਈਮ ਸਤਿਗੁਰਾਂ ਦਾ ਦਰਬਾਰ ਸਜਦਾ, ਇਲਾਕੇ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਮਾਤਾ ਜੀਤੋ ਜੀ ਤਾਂ ਆਨੰਦਪੁਰ ਸਾਹਿਬ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਸੀ। ਇਹ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਨਾਲ ਸਰਸਾ ਦੇ ਕਿਨਾਰੇ ਵਿਛੜ ਗਏ ਸੀ। ਸਰਸਾ ਤੋਂ ਕਲਗੀਧਰ ਪਾਤਸ਼ਾਹ ਨਾਲ ਵਿਛੜ ਕੇ ਦਿੱਲੀ ਨੂੰ ਚਲੇ ਗਏ ਸੀ। ਪੋਹ ਦੇ ਮਹੀਨੇ ਤੋਂ ਵਿਸਾਖ ਜੇਠ ਦਾ ਮਹੀਨਾ ਆ ਗਿਆ। ਇਹ ਕੰਨ ਵਿੱਚ ਸਰੋਤ ਪਈ ਕਿ ਸਤਿਗੁਰ ਸੱਚੇ ਪਾਤਸ਼ਾਹ ਮਾਲਵੇ ਦਾ ਇਲਾਕਾ ਬਠਿੰਡੇ ਦੇ ਜ਼ਿਲ੍ਹੇ ਵਿੱਚ ਦਮਦਮਾ ਸਾਹਿਬ ਧਰਤੀ ਨੂੰ ਭਾਗ ਲਾ ਰਹੇ ਨੇ। ਸੰਗਤਾਂ ਸਮੇਤ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲ ਦਿੱਲੀ ਤੋਂ ਚੱਲ ਕੇ ਦਮਦਮਾ ਸਾਹਿਬ ਪਹੁੰਚੇ। ਸਤਿਗੁਰਾਂ ਦਾ ਦਰਬਾਰ ਸਜਿਆ ਹੈ। ਆ ਕੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੇ ਨਮਸਕਾਰ ਕੀਤੀ। ਦਿੱਲੀ ਦੀ ਸੰਗਤ ਨੇ, ਸੰਗਤਾਂ ਬੈਠ ਗਈਆਂ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਸਤਿਗੁਰਾਂ ਦੇ ਨੇੜੇ ਕੋਲ ਬੈਠ ਗਏ ਤੇ ਮਾਤਾ ਸੁੰਦਰ ਕੌਰ ਬਾਰ ਬਾਰ ਸੰਗਤ ਵੱਲ ਉੱਚਾ ਹੋ ਕੇ ਦੇਖਦੇ ਨੇ। ਪੁੱਛਦੇ ਨੇ ਕਲਗੀਧਰ ਪਾਤਸ਼ਾਹ ਕਿ ਤੁਸੀਂ ਉੱਚਾ ਹੋ ਕੇ ਸੰਗਤ ਵੱਲ ਕੀ ਦੇਖਦੇ ਹੋ? ਮਾਤਾ ਜੀ ਕਹਿੰਦੇ ਸੱਚੇ ਪਾਤਸ਼ਾਹ ਆ ਸੰਬੱਧ ਬੱਧ ਸੂਰਮਾ ਤੁਹਾਡਾ ਖਾਲਸਾ ਬੈਠਾ ਹੈ, ਆ ਸੰਗਤ ਬੈਠੀ ਹੈ ਇਲਾਕੇ ਦੀ, ਪਰ ਸੱਚੇ ਪਾਤਸ਼ਾਹ ਉਹ ਚਾਰੇ ਲਾਲ ਨਹੀਂ ਨਜ਼ਰ ਆਉਂਦੇ, ਉਹ ਕਿੱਥੇ ਨੇ? ਅਸੀਂ ਤਾਂ ਉੱਚਾ ਹੋ ਕੇ ਤਾਂ ਦੇਖਦੇ ਹਾਂ ਕਿ ਉਹ ਚੰਨ ਮੁੱਖੜਿਆਂ ਵਾਲੇ ਚਾਰ ਲਾਲ ਕਿੱਥੇ ਨੇ? ਮਾਤਾ ਬਾਰ ਬਾਰ ਪੁੱਛਦੇ ਨੇ ਮਾਤਾ ਜੀ ਤੋਂ। ਸਭ ਸੰਗਤਾਂ ਆਈਆਂ ਨੇ, ਲਾਲ ਨਹੀਂ ਆਏ, ਲਾਲ ਨਹੀਂ ਆਏ, संता आईया ने लाल नहीं आए लाल नहीं आए ਪਾਸਾ ਚਾਰੇ ਲਾਲ ਨਜ਼ਰ ਨਹੀਂ ਆਉਂਦੇ ਚੁੱਪ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਮਾਤਾ ਪੁੱਛਦੇ ਨੇ ਸੱਚੇ ਪਾਤਸ਼ਾਹ ਦੱਸਿਆ ਨੀ ਆਪ ਨੇ ਚਾਰੇ ਲਾਲ ਕਿੱਥੇ ਨੇ ਭਾਵੇਂ ਬਚਨ ਸਤਿਗੁਰਾਂ ਨੇ ਮਾਛੀਵਾੜ ਦੇ ਜੰਗਲ ਵਿੱਚ ਰੋੜਾਂ ਦੀ ਵਿਛਾਈ ਤੇ ਵੀ ਕੀਤਾ ਸਤਿਗੁਰੂ ਮਹਾਰਾਜ 30 ਕਿਲੋਮੀਟਰ ਪੈਂਡਾ ਕਰਕੇ ਗੜੀ ਚਮਕੌਰ ਤੋਂ ਮਾਛੀਵਾੜੇ ਪਹੁੰਚੇ ਦਿਨ ਚੜ ਗਿਆ ਸਾਰੀ ਰਾਤ ਨੰਗੇ ਚਰਨ ਪੋਹ ਦੀ ਰਾਤ ਰੋਡ ਤੇ ਕੰਡੇ ਝਾੜੀਆਂ ਨਾਲ ਅੜ ਕੇ ਜਾਮਾ ਲੀਰੋ ਲੀਰ ਇੱਥੇ ਮਾਛੀਵਾੜੇ ਦੇ ਜੰਗਲ ਵਿੱਚ 72 ਘੰਟਿਆਂ ਬਾਅਦ ਸਤਿਗੁਰਾਂ ਨੇ ਫਿਰ ਧਰਤੀ ਨਾਲ ਕੰਡ ਲਾਈ ਬਿਸਤਰ ਨਹੀਂ ਕੋਲ ਬਸਤਰ ਨਹੀਂ ਕੋਲ ਪੋਹ ਦੀ ਰਾਤ ਤੇ ਰੋੜਾਂ ਦੀ ਵਿਛਾਈ ਇਹ ਸਤਸੰਗ ਜੀ ਗੱਲਾਂ ਕਰਨੀਆਂ ਸਰਸਰੀ ਦੀਆਂ ਸੁਣਨੀਆਂ ਤੇ ਕਰਨੀਆਂ ਦੋਵੇਂ ਸੌਖੀਆਂ ਕਰ ਵੀ ਲੈਂਦੇ ਹਾਂ ਆਪਾਂ ਤੇ ਸੁਣ ਵੀ ਲੈਂਦੇ ਘਰ ਵਿੱਚ ਕਿਸੇ ਮਾਂ ਪਿਓ ਦਾ ਪੁੱਤਰ ਬਿਮਾਰ ਹੋਵੇ ਨਾ ਮਾਂ ਪਿਓ ਕੋਲ ਸੌ ਨਹੀਂ ਸਕਦੇ ਨੀਂਦ ਨਹੀਂ ਆਉਂਦੀ ਉਹਦੀ ਰਾਤ ਬਰਫ਼ ਵਰਗੀ ਧਰਤੀ ਰੋੜਾਂ ਦੀ ਵਿਛਾਈ ਉੱਤੇ ਚਾਰੇ ਪੁੱਤਰ ਕੁਰਬਾਨ ਕਰਨ ਵਾਲਾ ਸੌ ਕਿਵੇਂ ਗਿਆ ਹੋਵੇ ਸੋਚਿਆ ਕਦੇ ਕਹਿੰਦਾ ਜੀ ਔਖੀ ਹੈ ਅੰਮ੍ਰਿਤ ਛਕਣਾ ਬੜਾ ਔਖਾ ਤੈਨੂੰ ਸਿਖਿਆਈ ਵੀ ਕਲਗੀਧਰ ਪਾਤਸ਼ਾਹ ਨੇ ਦਿੱਤੀ ਹੈ ਆ ਜਿਹੜੇ ਤੂੰ ਰਾਜ ਭੋਗ ਰਿਹਾ ਤੈਨੂੰ ਬਖਸ਼ੀ ਸਤਿਗੁਰ ਤੂੰ ਭੁੱਲ ਗਿਆ ਹੁਣ ਤਾਂ ਤੈਨੂੰ ਦਾੜਾ ਕੇ ਸਾਹਮਣਾ ਬੜਾ ਔਖਾ ਲੱਗਦਾ ਮਾਡਰਨ ਬਣ ਜਾ ਤੈਨੂੰ ਬਣਾਉਣਗੇ ਜਮਦੂਤ ਮਾਡਰਨ ਕੋਈ ਗੱਲ ਨਹੀਂ ਆਉਣਾ ਹੀ ਅੰਤ ਟਾਈਮ ਤਾਂ ਕਿਸੇ ਦਿਨ ਤੈਨੂੰ ਪੁੱਛਣਗੇ ਮਾਡਰਨ ਕਿਵੇਂ ਦਾ ਬਣੀ ਦਾ ਉਹ ਕਿਸੇ ਦਾ ਬੁੱਕ ਪਾਣੀ ਪੀ ਕੇ ਉਹਦਾ ਸਾਨ ਨਹੀਂ ਭੁੱਲਣਾ ਚਾਹੀਦਾ ਜਿੰਨੇ ਪੁਰਾਣਾ ਤੋਂ ਪਿਆਰੇ ਪੁੱਤਰ ਕੁਰਬਾਨ ਕੀਤੇ ਹੁਣ ਸਿੱਖ ਧਰਮ ਵਾਸਤੇ ਤੇ ਉਹ ਸਿੱਖ ਆਖਣ ਮਾਡਰਨ ਯੁੱਗ ਹੈ ਜੀ ਅੱਜ ਫਿਰ ਧਰਤੀ ਵੀ ਆਪਾਂ ਨੂੰ ਭਾਰ ਹੀ ਸਮਝਦੀ ਹੋਰ ਕੀ ਸਮਝਦੀ ਪੁੱਛੋ ਭਾਈ ਗੁਰਦਾਸ ਨੂੰ ਕਿਰਤ ਕਰਨ ਦੀ ਡੈਫੀਨੇਸ਼ਨ ਕੀ ਹੈ ਜਿਹੜਾ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲ ਜਾਏ ਉਹਨੂੰ ਕਿਰਤ ਕਰਨ ਕਹਿੰਦੇ ਨੇ ਸਭ ਤੋਂ ਨੀਵਾਂ ਸ਼ਬਦ ਜੇ ਤੁਸੀਂ ਕਿਸੇ ਨੂੰ ਕਹਿਣਾ ਸਭ ਤੋਂ ਨੀਵਾਂ ਤਾਂ ਉਹਨੂੰ ਕਿਰਤਕਣ ਕਹਿ ਦਿਓ ਬਸ ਗ੍ਰੰਥਾਂ ਵਿੱਚ ਇਦੋਂ ਨੀਵਾਂ ਸ਼ਬਦ ਤੁਹਾਨੂੰ ਨਹੀਂ ਮਿਲੇਗਾ ਪਰ ਜਿਹੜਾ ਕਿਸੇ ਦੇ ਕਿਤੇ ਪਰਉਪਕਾਰ ਨੂੰ ਭੁੱਲ ਗਿਆ ਉਹਨੂੰ ਕਿਰਤਕਣ ਕਹਿੰਦੇ ਬਾਹਰਲੇ ਦੇਸ਼ ਵਿੱਚ ਕਿਸੇ ਸਰਦਾਰ ਦਾ ਛੋਟਾ ਜਿਹਾ ਕਾਕਾ ਸਰੋਵਰ 'ਚ ਗਿਰ ਗਿਆ ਇੱਕ ਅੰਗਰੇਜ਼ ਨੇ ਦੇਖਿਆ ਭੱਜ ਕੇ ਆ ਕੇ ਕੱਪੜਿਆਂ ਸਮੇਤ ਛਾਲ ਮਾਰੀ ਉਹਦਾ ਕਾਕਾ ਕੱਢਿਆ ਸਰਦਾਰ ਜੀ ਦਾ ਫੜਾਇਆ ਕਾਕਾ ਚ ਮੋਢਾ ਲਾ ਕੇ ਸਰਦਾਰ ਜੀ ਤੁਰਦੇ ਬਣੇ ਨਾ ਕੋ ਥੈਂਕ ਯੂ ਨਾ ਕੋ ਧੰਨਵਾਦ ਉਹ ਅੰਗਰੇਜ਼ ਕਹਿੰਦਾ ਕਿੱਡੇ ਬੇਵਫਾ ਲੋਕ ਨੇ ਕੋਈ ਪੰਜੀ ਚੱਕ ਕੇ ਫੜਾ ਦੇਵੇ ਕਿਸੇ ਦੋ ਤਿੰਨ ਵਾਰੀ ਥੈਂਕ ਯੂ ਕਹਿ ਦਿੰਦਾ ਇਹਦਾ ਪੁੱਤਰ ਡੁੱਬ ਕੇ ਮਰ ਚੱਲਿਆ ਸੀ। ਇੱਕ ਹੋਰ ਕੋਲ ਖੜਾ ਸੀ, ਕਹਿੰਦਾ ਇਹਨਾਂ ਤੋਂ ਥੈਂਕ ਯੂ ਚਾਹੁੰਦਾ ਤੂੰ? ਉਹ ਇਹਨਾਂ ਨੇ ਉਹਨਾਂ ਦਾ ਧੰਨਵਾਦ ਨਹੀਂ ਕੀਤਾ ਜਿਹਨੇ ਚਾਰੇ ਵਾਰ ਦਿੱਤੇ ਇਹਨਾਂ ਵਾਸਤੇ, ਤੇ ਊਂ ਕੱਢ ਕੇ ਇੱਕ ਦੇ ਤਾ, ਫਿਰ ਕੀ ਹੋ ਗਿਆ? ਇਹ ਟੋਪੀਆਂ ਪਾਈ ਫਿਰਦੇ ਨੇ, ਮੂੰਹ ਸਿਰ ਮਨਾ ਕੇ ਇਹਨਾਂ ਤੋਂ ਧੰਨਵਾਦ ਭਾਲਦੇ। ਇਹ ਨਿਸ਼ਾਨੀ ਹੈ ਕਿ ਅਸੀਂ ਭੁੱਲ ਚੁੱਕੇ ਉਹਨਾਂ ਦੇ ਪਰ ਪੁਕਾਰਾਂ। ਚੰਦ ਦਿਨਾਂ ਦੀ ਜ਼ਿੰਦਗੀ ਇੱਥੇ ਕੋਈ ਸਦਾ ਨਾ ਰਿਹਾ, ਨਾ ਕਿਸੇ ਨੇ ਰਹਿਣਾ। ਜੇ ਜਿਉਣਾ ਤਾਂ ਗੁਰੂ ਦੇ ਹੋ ਕੇ, ਗੁਰੂ ਦੇ ਮਾਰਗ ਤੇ ਚੱਲੋ, ਨਹੀਂ ਤਾਂ ਧਰਤੀ ਆਪਾਂ ਨੂੰ ਭਾਰ ਸਮਝਦੀ ਹੈ ਕਿ ਕਿਸੇ ਦੇ ਕੀਤੇ ਪਰ ਪੁਕਾਰਾਂ ਨੂੰ ਆਪਾਂ ਭੁੱਲ ਚੁੱਕੇ ਹਾਂ। ਸਤਿਸੰਗ ਜੀ, ਸਤਿਗੁਰ ਮਹਾਰਾਜ ਰਾਮ ਕਰਕੇ ਉੱਠੇ ਹੈ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਦਾ ਪਾਠ ਕਰ ਰਹੇ ਨੇ। ਇਹ ਤਿੰਨ ਸਿੰਘ ਭਾਲ ਕਰ ਰਹੇ ਸੀ, ਭਾਈ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਕੰਨ ਚ ਆਵਾਜ਼ ਪਈ ਬਾਣੀ ਦੀ, ਆਏ ਨੇਤਰ ਬੰਦ ਨੇ, ਚੌਂਕੜਾ ਮਾਰਿਆ, ਸਾਹਿਬਾਂ ਨੇ ਚੌਪੀ ਸਾਹਿਬ ਦਾ ਪਾਠ ਕਰ ਰਹੇ ਨੇ। ਇਸ ਪੰਕਤੀ ਨੂੰ ਵਾਰ ਵਾਰ ਪੜ੍ਹੀ ਜਾਂਦੇ ਹੈ।
ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ, ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ। ਸੁਖੀ ਵਸੈ ਪਰਿਵਾਰਾ, ਮੋਰੋ ਪਰਿਵਾਰਾ, ਸੁਖੀ ਵਸੈ। ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ, ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ।
ਇਸ ਪੰਕਤੀ ਨੂੰ ਮਹਾਰਾਜ ਬਾਰ ਬਾਰ ਆਪਣੀ ਪਵਿੱਤਰ ਰਸਨਾ ਤੋਂ ਲਾਪਦੇ ਨੇ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰ। ਸਾਹਮਣੇ ਸਿੰਘ ਖੜੇ, ਹੱਥ ਜੁੜੇ ਨੇ, ਨੇਤਰਾਂ ਚ ਜਲ ਵਗਦਾ। ਸਾਰਾ ਪਾਠ ਕਰ ਲਿਆ, ਨਮਸਕਾਰ ਕੀਤੀ, ਨੇਤਰ ਖੋਲੇ, ਸੱਚੇ ਪਾਤਸ਼ਾਹ ਕਿਹੜੇ ਪਰਿਵਾਰ ਦਾ ਸੁੱਖ ਮੰਗ ਰਹੇ ਸੀ ਆਪ? ਗੜੀ ਚਮਕੌਰ ਅੱਖਾਂ ਦੇ ਸਾਹਮਣੇ ਜਦੋਂ ਲਾਲ ਸ਼ਹੀਦ ਹੋ ਕੇ ਧਰਤੀ ਤੇ ਗਿਰੇ ਤਾਂ ਜਕਾਰੇ ਛੱਡਦੇ ਸੀ ਆਪ, ਹੁਣ ਕਿਹੜੇ ਪਰਿਵਾਰ ਦੀ ਸੁੱਖ ਮੰਗ ਰਹੇ ਸੀ ਬਾਰ ਬਾਰ? ਪਿਆਰੇ ਭਾਈ ਦਇਆ ਸਿੰਘ ਜੀ, ਉਹ ਖਾਲਸੇ ਦਾ ਪਰਿਵਾਰ ਸੀ, ਮਾਨਤ ਸੀ ਪੰਥ ਦੀ। ਮਹਾਰਾਜ ਤੁਹਾਡਾ ਪਰਿਵਾਰ ਸੇਵਕ ਸਿੱਖ, ਆਪਣਾ ਪਰਿਵਾਰ ਵਾਰ ਕੇ ਸਾਡੀ ਸੁੱਖ ਮੰਗਦੇ ਸੱਚੇ ਪਾਤਸ਼ਾਹ। ਹੈ ਕੋਈ ਦੁਨੀਆ 'ਤੇ ਐਸਾ ਗੁਰੂ ਜਿਹਨੇ ਪਿਤਾ ਵਾਰਿਆ ਹੋਵੇ, ਮਾਤਾ ਵਾਰੀ ਹੋਵੇ, ਪੁੱਤਰ ਵਾਰੇ ਹੋਣ, ਪੁਰਾਣਾ ਤੋਂ ਪਿਆਰੇ, ਭੂਆ ਦੇ ਪੁੱਤਰ, ਮਾਮੇ ਦੇ ਪੁੱਤਰ, ਆਪਣਾ ਸਰੀਰ ਵੀ ਪੰਥ ਦੇ ਲੇਖੇ ਲਾ ਕੇ ਆਖੇ, ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰਾ, ਅੱਜ ਦੇ ਗੁਰੂ ਕਿੱਡੀਆਂ ਕਿੱਡੀਆਂ ਜਾਇਦਾਦਾਂ ਬਣਾ ਰਹੇ ਨੇ, ਪ੍ਰਾਪਰਟੀਆਂ ਬਣਾ ਰਹੇ, ਉਹ ਸਾਡੀਆਂ ਅੱਗੇ ਬੰਸਾਂ ਕੁਲਾਂ ਮੌਜਾਂ ਕਰਨਗੀਆਂ। ਸਾਡੇ ਸਾਹਿਬ ਨੇ ਸਾਰਾ ਕੁਛ ਹੀ ਕੁਰਬਾਨ ਪੰਥ ਵਾਸਤੇ ਕਰ ਦਿੱਤਾ। ਆਖਿਆ ਪੰਥ ਵਸੇ ਮੈਂ ਉੱਜੜਾਂ, ਇਹ ਕਹਿੰਦੇ ਨੇ ਮੈਂ ਵਸਾਂ ਤੇ ਸੇਵਕ ਭਾਵੇਂ ਉੱਜੜਦੇ ਫਿਰੀ ਜਾਣ। ਪਤਾ ਨੀ ਕਿੰਨੇ ਕੁ ਸੇਵਕਾਂ ਨੂੰ ਉਜਾੜ ਦਿੱਤਾ ਹੋਣਾ ਇਹਨਾਂ, ਪਰ ਆਪਾਂ ਭੁੱਲ ਚੁੱਕੇ ਉਹਨਾਂ ਦੇ ਪਰ ਪੁਕਾਰਾਂ ਨੂੰ। ਮਾਤਾ ਜੀ ਪੁੱਛਦੇ ਨੇ ਲਾਲ ਕਿੱਥੇ ਨੇ, ਜਦੋਂ ਬਾਰ ਬਾਰ ਮਾਤਾ ਜੀ ਬੇਨਤੀ ਕਰਦੇ ਤਾਂ ਸੱਚੇ ਪਾਤਸ਼ਾਹ ਦੱਸਦੇ ਨੇ
ਉਹ ਤਾਂ ਲੱਗ ਗਏ ਧਰਮ ਦੇ ਲੇਖੇ ਚਾਰੇ ਲਾਲ ਭਾਗਾਂ ਵਾਲੀਏ, ਉਹ ਤਾਂ ਲੱਗ ਗਏ ਧਰਮ ਦੇ ਲੇਖੇ ਚਾਰੇ ਲਾਲ ਭਾਗਾਂ ਵਾਲੀਏ।
ਸਤਿਗੁਰ ਮਹਾਰਾਜ ਕਹਿੰਦੇ ਖਾਲਸੇ ਦੀ ਸ਼ਾਨ ਉੱਚੀ ਕਰਨ ਵਾਸਤੇ ਤੇਰੇ ਚਾਰੇ ਲਾਲ ਸ਼ਹੀਦ ਹੋ ਚੁੱਕੇ। ਇਹ ਦੁੱਖ ਦਾ ਉਸ ਮਾਂ ਨੂੰ ਪਤਾ ਹੋਣਾ ਜਿਹਦਾ ਇੱਕ ਪੁੱਤਰ ਵਿਛੜਾ ਹੋ, ਜਿਸ ਮਾਂ ਦੇ ਚਾਰੇ ਸ਼ਹੀਦ ਹੋ ਚੁੱਕੇ ਹੋ। ਸਾਹਿਬ ਕਹਿੰਦੇ ਕਾਲ ਪੁਰਖ ਦਾ ਹੁਕਮ ਪਾਣਾ ਇਸੇ ਤਰ੍ਹਾਂ, ਵਾਪਸ ਦਿੱਲੀ ਚਲੇ ਜਾਓ। ਭਾਈ ਮਨੀ ਸਿੰਘ ਜੀ ਨੇ ਹੁਕਮ ਕੀਤਾ ਤੁਸੀਂ ਵਾਪਸ ਮੁੜ ਆਉਣ, ਰੋਜ਼ ਦਰਬਾਰ ਸਜਦਾ ਸਤਿਗੁਰਾਂ ਦਾ। ਇਸ ਰਿਆਸਤ ਦਾ ਸਰਦਾਰ ਡੱਲਾ ਚੌਧਰੀ, ਇਹ ਕੁਛ ਫੌਜ ਵੀ ਰੱਖਦਾ ਸੀ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਭੇਟਾ ਅਰਪ ਕੇ ਨਮਸਕਾਰ ਕੀਤੀ, ਸਤਿਗੁਰਾਂ ਨੇ ਆਪਣੇ ਕੋਲ ਬਿਠਾ ਲਿਆ, ਸੁੱਖ ਸਾਂਧ ਪੁੱਛੀ। ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਆਨੰਦਪੁਰੀ ਛੱਡੀ, ਜਿਵੇਂ ਪਰਿਵਾਰ ਵਿਛੜਿਆ, ਜਿਵੇਂ ਲਾਲ ਸ਼ਹੀਦ ਹੋਏ, ਮਾਛੀਵੜ ਦੇ ਜੰਗਲ ਵਿੱਚ ਪੈਦਲ ਤੁਰ ਕੇ ਮਾਛੀਵੜ ਤੋਂ ਉੱਚੇ ਪੀਰ ਬਣ ਕੇ ਆਲਮਗੀਰ ਦੀਨੇ ਕਾਂਗੜ ਮੁਕਤਸਰ ਹੁੰਦੇ ਹੋਏ ਦਮਦਮਾ ਸਾਹਿਬ ਤੱਕ ਆਪ ਕਿਰਪਾ ਕਰਕੇ ਉਹ ਸਾਰਾ ਵਰਤਾਂਤ ਸੁਣਾਓ। ਸੱਚੇ ਪਾਤਸ਼ਾਹ ਨੇ ਸੰਖੇਪ ਵਿੱਚ ਡੱਲੇ ਨੂੰ ਸਾਰੀ ਉਹ ਵਾਰਤਾ ਸੁਣਾਈ। ਜਦੋਂ ਲਾਲ ਸ਼ਹੀਦ ਹੋਣ ਦੀ ਗੱਲ ਆਈ ਤਾਂ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੇ ਕਿਤੇ ਆਨੰਦਪੁਰ ਸਾਹਿਬ ਮੈਨੂੰ ਯਾਦ ਕਰ ਲੈਂਦੇ ਤੁਹਾਡੇ ਲਾਲ ਨਾ ਸ਼ਹੀਦ ਹੁੰਦੇ। ਕਿਉਂ ਡੱਲਿਆ? ਮਹਾਰਾਜ ਜਿਹੜੇ ਮੇਰੇ ਕੋਲ ਫੌਜੀ ਸਿਪਾਹੀ ਨੇ ਉਹਨਾਂ ਦੀਆਂ ਗਜ ਗਜ ਚੌੜੀਆਂ ਛਾਤੀਆਂ, ਛੇ ਛੇ ਫੁੱਟ ਕੱਦ, ਕਈ ਕਈ ਦੁਸ਼ਮਣਾਂ ਦਾ ਮੁਕਾਬਲਾ ਕਰ ਲੈਂਦੇ ਨੇ। ਮਹਾਰਾਜ ਕਹਿੰਦੇ ਚੰਗੇ ਨੇ ਤੇਰੇ ਸਿਪਾਹੀ ਡੱਲਿਆ ਜਵਾਨ ਨੇ ਬਰਾੜ ਕੰਮ। ਮਹਾਰਾਜ ਕਹਿੰਦੇ ਉਂਝ ਵੀ ਰਾਠ ਹੈ, ਕੋਈ ਮਾੜੀ ਗੱਲ ਨਹੀਂ, ਬੜੇ ਚੰਗੇ ਨੇ ਤੇਰੇ ਸਿਪਾਹੀ। ਸਤਿਗੁਰਾਂ ਦਾ ਮਾਣ ਰੱਖਿਆ। ਪਰ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਰਨਾ ਕਰਾਉਣਾ ਕੱਖ ਨਹੀਂ, ਫੜਾ ਹੀ ਮਾਰੀ ਜਾਣੀ ਹੁੰਦੀ ਹੈ ਬਸ। ਜਾਂ ਅੱਜ ਕੱਲ ਹੋਰ ਕੰਮ ਚੱਲਿਆ ਹੋਇਆ, ਆਪ ਬੁੱਕ ਭਰ ਕੇ ਪਾਣੀ ਕਿਸੇ ਨੂੰ ਦੇ ਨਹੀਂ ਸਕਦੇ, ਨਿੰਦਿਆ ਉਹਨਾਂ ਦੀ ਕਰਦੇ ਰਹਿੰਦੇ ਨੇ ਜਿਨ੍ਹਾਂ ਨੇ ਗੰਗਾ ਲਿਆਂਦੀ ਹੈ ਮਾਤ ਲੋਕ। ਆਪ ਨਾ ਦੇ ਚਰੂ ਪਰ ਪਾਣੀ, ਤੈ ਨਿੰਦਾ ਜੈ ਗੰਗਾ ਆਣੀ। ਜਿਨ੍ਹਾਂ ਨੇ ਲੱਖਾਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਉਹਨਾਂ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੀ ਨਿੰਦਿਆ ਤੋਂ ਬਿਨਾਂ ਇਹਨਾਂ ਨੂੰ ਕੰਮ ਹੀ ਨਹੀਂ ਹੈ। ਕਰੀ ਜਾਓ। ਸਤਿਗੁਰ ਮਹਾਰਾਜ ਤਾਂ ਕਹਿੰਦੇ ਨੇ ਉਹ ਮਿੱਤਰ ਨੇ ਸਾਡੇ ਸਾਧ ਸੰਜੇ, ਇੰਨਾ ਅੱਗੇ ਲੋਕੀ ਮਹਾਂਪੁਰਸ਼ਾਂ ਨੂੰ ਘੱਟ ਜਾਣਦੇ ਸੀ, ਇਹਨਾਂ ਨੇ ਬੜੀ ਕਿਰਪਾ ਕੀਤੀ ਹੈ, ਹਰ ਇੱਕ ਨੂੰ ਗਿਆਨ ਕਰਾਤਾ। ਵੀ ਜਿੰਨੀ ਰੌਲਾ ਪਾਉਂਦੇ ਨੇ ਉਨਾ ਹੀ ਸਗੋਂ ਜਿਉਂ ਜਿਉਂ ਨਿੰਦਕ ਨਿੰਦਾ ਕਰੇ ਤਿਉਂ ਤਿਉਂ ਦਿਨ ਦਿਨ ਚੜ੍ਹੇ ਸਵਾਇਆ। ਸਤਿਸੰਗ ਜੀ ਦਸਮ ਗ੍ਰੰਥ ਬਾਰੇ ਕਿਸੇ ਕਿਸੇ ਨੂੰ ਗਿਆਨ ਸੀ, ਇਹਨਾਂ ਨੇ ਕਿਰਪਾ ਕਰਕੇ ਸਾਰੇ ਨੂੰ ਕਰਾਤਾ ਗਿਆਨ, ਪਤਾ ਹੀ ਨਹੀਂ ਸੀ ਕਿਸੇ ਨੂੰ। ਕਿਰਪਾ ਕੀਤੀ ਹੈ ਬੜੀ ਇਹਨਾਂ ਨੇ, ਵੈਸੇ ਬਹੁਤ ਮਿਹਰ ਕੀਤੀ। ਅਸਲ ਵਿੱਚ ਜਿਹੜਾ ਸੱਜਣ ਹੈ ਨਾ ਮਹਾਂਪੁਰਸ਼, ਕਹਿੰਦੇ ਵਿਰੋਧੀ ਹੈ ਤੁਹਾਡਾ, ਉਹ ਸੱਜਣ ਹੈ ਜਿਹੜਾ ਤੁਹਾਡੀ ਐਡ ਦਿੰਦਾ, ਮਸ਼ਹੂਰੀ ਕਰਦਾ, ਡੌਂਡੀ ਪਟਦਾ। ਸੱਜਣ ਤਾਂ ਪਟਦੇ ਪਾਉਂਦੇ ਹੁੰਦੇ ਨੇ, ਹੁਣ ਹੋਰ ਉਤਸ਼ਾਹ ਕਰਦੇ ਨੇ। ਤਾਂ ਹੀ ਗੁਰੂ ਮਹਾਰਾਜ ਕਹਿੰਦੇ ਨੇ ਨਿੰਦਾ ਕਰੇ ਸੋ ਹਮਰਾ ਮੀਤ, ਮਿੱਤਰ ਹੈ, ਮਦਦ ਕਰਦਾ, ਵੀਕ ਪੁਆਇੰਟ ਦੱਸਦਾ, ਸੁਚੇਤ ਕਰਦਾ, ਸਾਵਧਾਨ ਹੋ ਜਾਂਦਾ। ਜਿਹੜੇ ਲੱਖਾਂ ਲੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਆਖੇ ਨਹੀਂ ਲੱਗਦੇ, ਨਿੰਦਿਆ ਉਹਨਾਂ ਦੀ ਕਰਦੇ ਨੇ ਜਿਹੜੇ ਦਿਨ ਰਾਤ, ਜਿਨ੍ਹਾਂ ਦਾ ਮਿਸ਼ਨ ਇਹੀ ਹੈ ਚੱਲੇ ਹੋਏ ਨੇ, ਉਹਨਾਂ ਦੀ ਕੀ ਵਿਗਾੜ ਸਕਦੀ ਨਿੰਦਿਆ, ਉਸਤਤ ਕੀ ਸਵਾਰ ਸਕਦੀ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਜਿਨ੍ਹਾਂ ਨੇ ਰਸਤਾ ਹੀ ਅਪਣਾ ਲਿਆ ਗੁਰੂ ਦਾ ਮਾਰਗ, ਉਹਨਾਂ ਦਾ ਕੱਖ ਨਹੀਂ ਸਵਾਰ ਸਕਦੀ ਨਿੰਦਿਆ ਉਸਤਤ, ਤੇ ਵਿਗਾੜ ਕੱਖ ਨਹੀਂ ਸਕਦੀ ਨਿੰਦਿਆ, ਉਹ ਤਾਂ ਚੱਲੇ ਹੋਏ ਨੇ ਇਸ ਮਾਰਗ। ਤੇ ਭਗਤ ਕਬੀਰ ਜੀ ਕਹਿੰਦੇ ਨਿੰਦਿਆ ਸੁਣ ਕੇ ਗੁਰੂ ਦੀ ਭਗਤੀ ਸਿਮਰਨ ਸੇਵਾ ਸੰਗਤ ਕਰਨੀ ਛੱਡਣੀ ਵੀ ਨਹੀਂ ਚਾਹੀਦੀ, ਭਾਵੇਂ ਸਾਰੀ ਦੁਨੀਆ ਕਰੀ। ਕਬੀਰ ਮੈਂ ਜਾਣਿਆ ਪੜਬੋ ਭਲੋ ਪੜ ਵੇਸਿਓ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋਗ। ਛੱਡੇ ਨਾ ਗੁਰੂ ਦਾ ਮਾਰਗ, ਫਿਰ ਰਿਜ਼ਲਟ ਕੀ ਨਿਕਲਦਾ, ਗੁਰਮੁਖ ਦਰਗਹਿ ਸੁਰਖਰੂ ਬੇਮੁਖ ਮੂੰਹ ਕਾਲਾ। ਫਿਰ ਉਹਨਾਂ ਨੂੰ ਇਹ ਫਲ ਮਿਲਦਾ, ਗੁਰਮੁਖ ਸੁਰਖਰੂ ਹੋ ਕੇ ਗੁਰੂ ਦੇ ਲੋਕ ਨੂੰ ਜਾਂਦਾ, ਨਿੰਦਕਾਂ ਦੇ ਮੂੰਹ ਕਾਲੇ ਹੁੰਦੇ। ਡੱਲਾ ਵਡਿਆਈ ਚਾਹੁੰਦਾ ਗੱਲਾਂ ਨਾਲ, ਇੱਥੇ ਤਾਂ ਹੈ ਵੀ ਇੱਕ ਤਿਲ ਜਿਨੀ ਘਾਲਣਾ ਜਾਈ ਤਾਂ ਨਹੀਂ ਜਾ ਸਕਦੀ, ਪਰ ਬਿਨਾਂ ਕਰਨ ਤੋਂ ਇੱਥੇ ਮਿਲ ਵੀ ਕਿਸੇ ਨੂੰ ਕੱਖ ਨਹੀਂ ਸਕਦੀ। ਸੱਚਾ ਨਿਆਂ ਕਰੇ ਕਰਤਾਰ, ਇੱਥੇ ਇੱਕ ਬਰਤਨ ਮਾਂਜੇ ਦਾ ਵੀ ਮਹੱਤ ਮਿਲ ਸਕਦਾ, ਪਰ ਜੇ ਕੋ ਆਖੇ ਮੈਂ ਗੱਲਾਂ ਨਾਲ ਵਡਿਆਈ ਚਾਹਾਂ, ਤਾਂ ਫਿਰ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਫਿਰ ਨਹੀਂ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ ਡੱਲਿਆ ਤੇਰੇ ਸਿਪਾਹੀ ਚੰਗੇ ਨੇ ਜਵਾਨ ਨੇ, ਪਰ ਹੁਕਮ ਇਸੇ ਤਰ੍ਹਾਂ ਸੀ ਕਾਲ ਫੁਰਖ ਨਹੀਂ ਮਾਰੇ, ਕਿਤੇ ਦੇਖਿਓ ਮੇਰੇ ਫੌਜੀਆਂ ਦੇ ਹੱਥ। ਸਤਿਗੁਰੂ ਮਹਾਰਾਜ ਕਹਿੰਦੇ ਡੱਲਿਆ ਉਹ ਸਮਾਪਤੀ ਨਹੀਂ ਹੋਈ ਅਜੇ, ਅਜੇ ਤਾਂ ਕੰਮ ਸ਼ੁਰੂ ਹੋਇਆ। ਖਾਲਸੇ ਨੇ ਤਾਂ ਜਿੰਨਾ ਚਿਰ ਸੰਸਾਰ ਹੈ ਨਾ ਜ਼ੁਲਮ ਨਾਲ ਲੜਨਾ ਹੈ, ਅਜੇ ਤਾਂ ਤਿਆਰ ਹੀ ਕੀਤਾ ਖਾਲਸਾ, ਕੋਈ ਨਹੀਂ ਸਮਾਂ ਆਏ ਤਾਂ ਫਿਰ ਦੇਖਿਆ ਜੇ, ਅਜੇ ਵੀ ਕਰੀ ਜਾਂਦਾ ਹੈ ਵਡਿਆਈ, ਆਪਣੀ ਆਪ ਹੀ ਕਰੀ ਜਾਂਦੀ। ਇੱਕ ਦਿਨਾਲੀ ਰਾਈਫਲ ਇੱਕ ਸਿੰਘ ਨੇ ਲਿਆ ਕੇ ਭੇਟਾ ਕਰ ਦਿੱਤੀ ਮਹਾਰਾਜ ਦੇ ਚਰਨਾਂ ਚ। ਸਤਿਗੁਰੂ ਦੇ ਚਰਨਾਂ ਚ ਤਾਂ ਕੋਈ ਕੌਡੀ ਭੇਟਾ ਕਰੇ ਉਹਨੂੰ ਵੀ ਖੁਸ਼ੀ ਬਖਸ਼ਦੇ ਸੀ, ਪਰ ਸ਼ਸਤਰ ਤੇ ਘੋੜਾ ਲੈ ਕੇ ਜਿਹੜਾ ਆਉਂਦਾ ਸੀ ਉਹਦੇ ਤੇ ਮਹਾਰਾਜ ਬਹੁਤ ਖੁਸ਼ ਹੁੰਦੇ। ਸੱਚੇ ਪਾਤਸ਼ਾਹ ਨੇ ਉਹ ਰਾਈਫਲ ਆਪਣੇ ਹਸਤ ਕਮਲਾਂ ਚ ਫੜੀ, ਇੱਧਰ ਉੱਧਰੋਂ ਦੇਖੀ ਬੜੇ ਧਿਆਨ ਨਾਲ, ਡੰਡਿਆ ਰਾਈਫਲ ਬਹੁਤ ਵਧੀਆ ਬਣਾਈ ਹੈ, ਲੈ ਕੇ ਆਇਆ ਸਿੰਘ, ਹਾਂ ਮਹਾਰਾਜ ਬਹੁਤ ਵਧੀਆ। ਸਤਿਗੁਰੂ ਮਹਾਰਾਜ ਕਹਿੰਦੇ ਸੂਰਮੇ ਨੂੰ ਸ਼ਸਤਰ ਪਰਖਣ ਤੋਂ ਬਿਨਾਂ ਕਦੇ ਰੱਖਣਾ ਨਹੀਂ ਚਾਹੀਦਾ ਆਪਣੇ ਕੋਲ, ਚੱਕੀ ਫਿਰੇ ਮੌਕਾ ਏ ਤੇ ਚੱਲੇ ਹੀ ਨਾ, ਵੱਟੇ ਤੋਂ ਵੀ ਭੈੜਾ, ਵੱਟਾ ਕੰਮ ਕਰੇਗਾ ਫਿਰ ਉਹਨੇ ਕੀ ਕਰਨਾ। ਪਰਖ ਕੇ ਰੱਖਣਾ ਚਾਹੀਦਾ ਹਮੇਸ਼ਾ ਸ਼ਸਤਰ। ਡੱਲਾ ਕਹਿੰਦਾ ਹਾਂ ਮਹਾਰਾਜ ਪਰਖਣ ਤੋਂ ਬਿਨਾਂ ਸ਼ਸਤਰ ਨਹੀਂ ਕੋ ਰੱਖਣਾ ਚਾਹੀਦਾ। ਡੱਲੇ ਨੂੰ ਕਿਹਾ ਪਤਾ ਵੀ ਮੇਰਾ ਨੰਬਰ ਲੱਗਣ ਵਾਲਾ। ਮਹਾਰਾਜ ਕਹਿੰਦੇ ਚੰਗਾ ਲਿਆ ਫਿਰ ਦੋ ਫੌਜੀ ਸਿਪਾਹੀ ਜਿਨ੍ਹਾਂ ਦਾ ਕਈ ਦਿਨ ਦੀਆਂ ਡੀਂਗਾਂ ਮਾਰਦੇ ਰਾਈਫਲ ਪਰਖ ਲਈ। ਡੱਲਾ ਉੱਠ ਕੇ ਗਿਆ ਤਾਂ ਸਹੀ, ਜਾ ਕਹਿੰਦਾ ਸਤਿਗੁਰਾਂ ਨੇ ਰਾਈਫਲ ਪਰਖਣੀ, ਦੋ ਸਿਪਾਹੀ ਆਓ। ਕਹਿੰਦੇ ਉਹ ਡੱਲਾ ਸਰਦਾਰ ਤੇਰੀ ਨੌਕਰੀ ਕਰਦੇ, ਕਿਸੇ ਜੰਗ ਯੁੱਧ ਚ ਮਰਨ ਨੂੰ ਤਿਆਰ ਆ, ਅਨਿਆਈ ਮੌਤ ਕਾਨੂੰ ਮਾਰਦਾ ਸੀ ਬੱਚੇ ਪਾਲਣੇ, ਛੁੱਟੀ ਕਰਦੇ ਸਵੇਰੇ ਕਿਤੇ ਹੋਰ ਜਾ ਕੇ ਕਰ ਲਾਂਗੇ ਨੌਕਰੀ ਕਰਨੀ। ਟਕੇ ਵਰਗਾ ਜਵਾਬ ਦੇ ਨੀਵੀਂ ਜੀ ਪਾਈ ਆਵੇ। ਮਹਾਰਾਜ ਕਹਿੰਦੇ ਕਿੱਥੇ ਤੇਰੇ ਉਹ ਸੂਰਮੇ ਸਿਪਾਹੀ ਡੱਲਿਆ, ਉਹ ਗਜ ਗਜ ਛਾਤੀਆਂ ਵਾਲੇ ਜਵਾਨ ਕਿੱਥੇ? ਉਹ ਤਾਂ ਮਹਾਰਾਜ ਜਵਾਬ ਦੇ ਗਏ ਇਹੀ ਸੀ ਸੂਰਮਗਤੀ, ਉਹਨਾਂ ਕੀ ਕਰਨਾ ਸੀ ਤੇਰੇ ਤਨਖਾਹੀਆਂ ਨੇ। ਜਾਂ ਫਿਰ ਮਹਾਰਾਜ ਕਹਿੰਦੇ ਕੱਦ ਘੱਟ ਤਾਂ ਤੇਰਾ ਵੀ ਤਗੜਾ, ਡੀਲ ਡੋਲ ਬਰਾੜਾ ਅੰਜਮੀ, ਰਫਲੀ ਪਰਖਣੀ ਤੂੰ ਖੜ ਜਾ ਸਾਹਮਣੇ। ਇਸ ਘਰ ਦੇ ਵਿੱਚ ਨਮਾਣਿਆਂ ਨੂੰ ਮਾਣ ਮਿਲਦਾ, ਮਾਣ ਵਾਲੇ ਨੂੰ ਕੋਈ ਥਾਂ ਨਹੀਂ ਹੈ। ਜੇ ਮਾਣ ਰਹਿ ਗਿਆ ਉਹ ਫਿਰ ਜਨਮ ਚ ਜਾਏਗਾ, ਗੁਰੂ ਰਹਿ ਨਹੀਂ ਦਿੰਦਾ ਉਹਦੇ ਮਨ ਦੇ ਵਿੱਚ। ਮਹਾਰਾਜ ਕਹਿੰਦੇ ਤੂੰ ਖੜ ਜਾ ਸਾਹਮਣੇ। ਡੱਲਾ ਮਲਵੀ ਦੀ ਜ਼ਬਾਨ ਨਾਲ ਕਹਿੰਦਾ ਮਹਾਰਾਜ ਇਸ ਤਰ੍ਹਾਂ ਤਾਂ ਠੀਕ ਨਹੀਂ, ਕਹਿੰਦੇ ਦੇਖਣਾ ਹੀ ਸੀ, ਜਾਂ ਫਿਰ ਲੰਗਰ ਚ ਕਹਿ ਦੇ ਸਿੰਘਾਂ ਨੂੰ ਸਤਿਗੁਰਾਂ ਨੇ ਰਫਲ ਪਰਖਣੀ। ਡੱਲੇ ਨੇ ਮਾਜ ਮਾਰੀ, ਸਿੰਘੋ ਸਤਿਗੁਰਾਂ ਨੇ ਰਫਲ ਪਰਖਣੀ, ਦੋ ਸਿੰਘ ਆਓ, ਭਾਈ ਵੀਰ ਸਿੰਘ ਭਾਈ ਧੀਰ ਸਿੰਘ, ਰਮਦਾਸੀਏ ਸਿੰਘ ਨੇ, ਰਵਦਾਸੀਏ ਤੇ ਰਮਦਾਸੀਏ ਵਿੱਚ ਮੰਮੇ ਦਾ ਤੇ ਵਵੇ ਦਾ ਫਰਕ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ, ਜਾ ਕੇ ਸੱਚੇ ਪਾਤਸ਼ਾਹ ਸਾਨੂੰ ਪੰਗ ਚ ਨਹੀਂ ਬੈਠਣ ਦਿੰਦਾ, ਆਪਣੇ ਭਾਂਡੇ ਚ ਰੋਟੀ ਨਹੀਂ ਦਿੰਦਾ, ਬਰਾਬਰ ਬਹਿਣ ਨਹੀਂ ਦਿੰਦਾ। ਮਹਾਰਾਜ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਪੰਗਤ ਬਣਾਈ ਹੈ, ਤੁਸੀਂ ਬੈਠੋ, ਅੱਜ ਤੋਂ ਤੁਸੀਂ ਰਮਦਾਸੀਏ ਸਿੰਘ ਅਖਵਾਓਗੇ, ਗੁਰੂ ਨਾਨਕ ਦੇ ਘਰ ਚ ਤੁਹਾਡਾ ਬਰਾਬਰ ਸਤਿਕਾਰ। ਉੱਥੋਂ ਸ਼ੁਰੂ ਇਹ ਦੋਵੇਂ ਰਮਦਾਸੀਏ ਸਿੱਖ ਨੇ, ਸਿੰਘ ਨੇ। ਪਰਸੋਂ ਬੇਨਤੀ ਕੀਤੀ ਸੀ ਨਾ ਬਾਰਨ ਪਿੰਡ ਦਾ ਭਾਈ ਜੈ ਸਿੰਘ ਖਟਕੜ, ਰਮਦਾਸੀਆ ਸਿੰਘ ਸੀ ਜੀ, ਪੁੱਠੀ ਖੱਲ ਰਵਾਲੀ ਪਰ ਈ ਨਹੀਂ ਮੰਨੀ ਨਵਾਬ ਦੀ, ਆ ਤੁਹਾਡੇ ਨੇੜੇ ਬਾਰਨ। ਇਹ ਦੋਵੇਂ ਰਮਦਾਸੀਏ ਸਿੰਘ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ, ਇਹ ਦੋਵੇਂ ਦੌੜੇ ਆਉਂਦੇ ਆ, ਝਗੜਦੇ ਆਉਂਦੇ ਨੇ। ਉਹ ਕਹਿੰਦਾ ਸਤਿਗੁਰਾਂ ਦਾ ਹੁਕਮ ਪਹਿਲਾਂ ਮੈਂ ਸੁਣਿਆ, ਭਾਈ ਵੀਰ ਸਿੰਘ ਦਾ ਮੈਂ ਅੱਗੇ ਖੜਨਾ। ਕਹਿੰਦਾ ਨਹੀਂ, ਭਾਈ ਧੀਰ ਸਿੰਘ ਕਹਿੰਦਾ ਮੈਂ ਪਹਿਲਾਂ ਹੁਕਮ ਸੁਣਿਆ, ਮੈਂ ਅੱਗੇ ਖੜਨਾ। ਡੱਲਾ ਮੂੰਹ ਚੁੰਗਲਾਂ ਲੈ ਕੇ ਸੋਚਦਾ ਵੀ ਇਹਨਾਂ ਸਿੰਘਾਂ ਨੇ ਮੌਤ ਨੂੰ ਕੀ ਸਮਝਿਆ। ਸਤਸੰਗ ਜੀ ਜਿਹਦੇ ਰਗ ਦੇ ਵਿੱਚ ਬੂੰਦ ਲੰਘ ਜਾਂਦੀ ਨਾ ਅੰਮ੍ਰਿਤ ਦੀ, ਮੌਤ ਨੂੰ ਤਾਂ ਇਸ ਤਰ੍ਹਾਂ ਡਿੱਕਣ ਲੱਗ ਜਾਂਦਾ ਜਿਵੇਂ ਲੋਕੀ ਵਿਆਹ ਦੇ ਦਿਨ ਨੂੰ ਡਿੱਗਦੇ ਹੁੰਦੇ। ਅੰਮ੍ਰਿਤ ਜਿੱਥੇ ਮ੍ਰਿਤੂ ਹੈ ਹੀ ਨਹੀਂ, ਝੇੜਾ ਗੁਪਰਾ ਕਰਦੀ ਮਗਰ ਮ੍ਰਿਤੂ ਸ਼ਬਦ ਵੱਜ ਜਾਂਦਾ, ਅੰਮ੍ਰਿਤ ਲਿਖਣ ਲੱਗੇ ਤੱਤੇ ਥੱਲੇ ਔਂਕੜ ਪਾਉਣੀ ਪੈਂਦੀ ਹੈ। ਮ੍ਰਿਤੂ ਸਾਰੀ ਦੁਨੀਆਂ ਨੂੰ ਮੌਤ ਦਾ ਭੈ, ਤੇ ਜਦੋਂ ਅੱਗੇ ਐੜਾ ਜੋੜਦੀ ਤਾਂ ਅੰਮ੍ਰਿਤ ਬਣ ਜਾਂਦਾ ਜਿਹਦੇ ਵਿੱਚ ਮੌਤ ਦਾ ਭੈ ਖਤਮ ਹੋ ਜਾਂਦਾ, ਮੌਤ ਪਿਆਰੀ ਲੱਗਣ ਲੱਗ ਜਾਂਦੀ। ਇਹੋ ਹਰਸ ਪੀਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਮੌਤ ਦੀ ਹੱਦ ਤੋਂ ਪਰਿਆ ਚਲਿਆ ਜਾਂਦਾ। ਡੱਲਾ ਸਮਝਦਾ ਹੈ ਵੀ ਇਹਨਾਂ ਨੇ ਮਖੌਲ ਸਮਝਿਆ ਹੋਇਆ ਮੌਤ ਨੂੰ, ਉਹ ਉੱਚੀ ਉੱਚੀ ਨਾਲੇ ਪੜ੍ਹਦੇ ਆਉਂਦੇ ਨੇ, ਨਾਲੇ ਦੌੜੇ ਆਉਂਦੇ ਨੇ।
ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਮੁਕਤੀ ਲੈਂਦੇ ਕਿਉਂ ਡਰੀਏ, ਸਤਿਗੁਰ ਹੱਥੋਂ ਮਰੀਏ ਮੁਕਤੀ ਲੈਂਦੇ, ਮੁਕਤੀ ਲੈਂਦੇ ਕਿਉਂ ਡਰੀਏ, ਅਸੀਂ ਮੁਕਤੀ ਲੈਂਦੇ ਕਿਉਂ ਡਰੀਏ, ਇੱਕ ਮੁੱਠ ਛੋਲੇ ਆਂਦੀ ਖਾ ਕੇ ਤੇਰੇ ਲੰਗਰਾਂ ਚੋਂ ਖਾ ਕੇ, ਉਹ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਕੁੱਟ ਪੀ ਕੇ ਤੇਰੇ ਬਾਟੇ ਓ ਪ੍ਰੇਮ ਵਾਲੀ, ਓ ਮੱਤੇ ਹੋਏ ਹਾਥੀਆਂ ਨੂੰ ਡਾਵੇ ਤੇਰਾ ਖਾਲਸਾ,
ਗੁਰਾਂ ਨੇ ਜਦੋਂ ਰਾਈਫਲ ਦਾ ਨਿਸ਼ਾਨਾ ਘੋੜਾ ਦੱਬਿਆ, ਦੋਹਾਂ ਦੇ ਉੱਤੋਂ ਦੀ ਲੰਘਾਤੀ ਗੋਲੀ ਡੱਲਿਆ, ਹੋਆ ਮਰ ਜੀਵੜੇ ਸਿੰਘਾਂ ਨੇ ਜੰਗ ਜਿੱਤੇ। ਆਪਾਂ ਕਹਿੰਦਾ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ, ਪਰ ਸਾਹਿਬ ਤਾਂ ਕਹਿੰਦੇ ਨੇ ਖਾਲਸੇ ਦੀ ਕਿਰਪਾ ਨਾਲ ਮੈਂ ਸਜਿਆ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰ। ਕਿੱਡੀ ਕੁ ਵਡਿਆਈ ਬਖਸ਼ੀ ਸਤਿਗੁਰਾਂ ਨੇ, ਮੇਰੇ ਪ੍ਰਾਣ ਨੇ ਮੇਰਾ ਖਾਲਸਾ, ਮੇਰੀ ਜਾਨ ਹੈ ਮੇਰਾ ਖਾਲਸਾ, ਮੇਰਾ ਰੂਪ ਹੈ ਮੇਰਾ ਖਾਲਸਾ, ਬਖਸ਼ਦੇ ਗਏ। ਸਤਿਗੁਰਾਂ ਨੇ ਸੋਚਿਆ ਕਿਤੇ ਖਾਲਸਾ ਸਮਝੇ ਨਾ ਵੀ ਸਾਡੀ ਵਡਿਆਈ ਕਰ ਰਹੇ ਨੇ ਮਹਾਰਾਜ। ਸਾਹਿਬ ਕਹਿੰਦੇ ਨੇ ਯਾ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਖਾਲਸਾ ਜੀ ਇਹਦੇ ਮੈਂ ਰੰਚਕ ਭਰ ਵੀ ਮਿੱਥਿਆ ਬਚਨ ਨਹੀਂ ਕਹਿ ਰਿਹਾ, ਮੈਂ ਪਾਰ ਬ੍ਰਹਮ ਗੁਰੂ ਨਾਨਕ ਨੂੰ ਸਾਖੀ ਜਾਣ ਕੇ ਕਹਿੰਦਾ ਕਿ ਖਾਲਸਾ ਮੇਰੀ ਜਾਨ ਹੈ, ਮੇਰੇ ਪ੍ਰਾਣ ਨੇ, ਮੇਰਾ ਰੂਪ ਹੈ। ਕਿੰਨੀ ਕੁ ਵਡਿਆਈ ਬਖਸ਼ੀ। ਡੱਲੇ ਦਾ ਮਾਣ ਦੂਰ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਸਤਸੰਗ ਜੀ ਜਿਹੜੀ ਰੱਬ ਦੇ ਵਿਚਾਲੇ ਤੇ ਜੀਵ ਦੇ ਵਿਚਾਲੇ ਖੜੀ ਹੈ ਨਾ, ਇੱਕ ਹੋਮੇ ਦੀ ਕੰਧ ਹੈ ਜਿਹੜੀ ਆਪਾਂ ਨੂੰ ਆਨੰਦ ਦੀ ਅਵਸਥਾ ਚ ਨਹੀਂ ਜਾਣ ਦਿੰਦੀ। ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਸੰਗਤ ਕਰਦਿਆਂ, ਪਰ ਆਨੰਦ ਨਹੀਂ ਬਣਿਆ ਅੰਦਰ, ਵਿਚਾਰ ਕਰੋ ਫਿਰ ਕਿਹੜੀ ਗੱਲ ਦਾ ਹੰਕਾਰ ਹੈ ਵਿੱਚ। ਹਾਂ ਹਾਂ ਭੀਤ ਭਈ ਹੈ ਵਿੱਚੋ, ਸੁਣਤ ਦੇਸ਼ ਨਿਕਟਾਇਓ। ਸੁਣਦਿਆਂ ਵੀ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਪਰ ਭੇਤਾ ਮਿਲਾਪ ਕਿਉਂ ਨਹੀਂ ਹੁੰਦਾ? ਹੋਮੇ ਦੀ ਕੰਧ ਨਹੀਂ ਢਈ ਜਾਂਦੀ। ਹਰ ਇੱਕ ਬੰਦੇ ਦੇ ਮਨ ਵਿੱਚ ਇੱਕ ਭਰਮ ਬਣਿਆ ਹੋਇਆ ਹੈ, ਹਰ ਇੱਕ ਬੰਦੇ ਦੇ ਦੁਨੀਆਂ ਵਿੱਚ ਜੋ ਵੀ ਹੈ ਸਭ ਦੇ, ਜਿਹਨੂੰ ਹੋਂ ਕਹਿੰਦੇ ਨੇ। ਬਹੁਤ ਸੂਖਮ ਹੈ, ਹੋਮੈ ਬੂਝੈ, ਜਦੋਂ ਸਮਝ ਆਏਗੀ ਵੀ ਚੀਜ਼ ਕੀ ਹੈ। ਸਭ ਦੇ ਮਨ ਵਿੱਚ ਇੱਕ ਭਰਮ ਹੈ ਕਿ ਦੁਨੀਆਂ ਵਿੱਚ ਮੇਰੇ ਵਰਗਾ ਸੋਹਣਾ ਅਤੇ ਮੇਰੇ ਵਰਗਾ ਸਿਆਣਾ ਰੱਬ ਨੇ ਪੈਦਾ ਨਹੀਂ ਕੀਤਾ। ਸਭ ਦੇ ਮਨ ਚ, ਸਭ ਦੇ ਮਨ ਚ ਵੀ ਜੇ ਕਿਤੇ ਮੈਂ ਪਟਿਆਲੇ ਨਾ ਹੁੰਦਾ, ਇੱਥੇ ਹੋਣਾ ਕੀ ਸੀ? ਤੇ ਮੇਰੇ ਕਰਕੇ ਮਾੜੀ ਮੋਟੀ ਜਿਹੜੀ ਹਿਲਜੁਲ ਹੈ, ਕੱਖ ਨਹੀਂ ਸੀ ਹੋਣਾ, ਹੈ ਨਾ ਇਸੇ ਤਰ੍ਹਾਂ ਹੀ। ਤੇ ਜੇ ਪ੍ਰੈਕਟੀਕਲ ਕਰਨਾ, ਇੱਕ ਗਰੁੱਪ ਫੋਟੋ ਹੋਵੇ, ਸੌ ਫੋਟੋ ਹੋਵੇ ਉਹਦੇ ਚ, ਗਰੁੱਪ ਚ ਇੱਕ ਨੂੰ ਵੇਖੀ ਜਾਂਦਾ ਬਸ। ਆ ਵਾਧੂ ਪਤਾ ਨਹੀਂ ਕਿੰਨੇ ਖਿਡਾ ਰੱਖਿਆ ਨਾ, ਕਿਸੇ ਦਾ ਕੰਮ ਦੇ ਕਾਰ, ਇਹਦੇ ਕਰਕੇ ਸੋਹਣੀ ਲੱਗੀ ਜਾਂਦੀ। ਭਾਵੇਂ ਤੀਜੇ ਦਿਨ ਦਿਸਦਾ ਹੋਵੇ ਉਹਨੂੰ, ਕਹਿੰਦੇ ਇਹਦੇ ਕਰਕੇ ਸੋਹਣੀ ਲੱਗ। ਇੱਕੋ ਹੀ ਹੈ ਬਸ ਮਾੜਾ ਮੋਟਾ, ਜਿਹੜਾ ਕਿੰਨੀ ਬਰੀਕ ਹੈ ਸਮਝ ਨਹੀਂ ਆਉਂਦੀ ਸਤਸੰਗ। ਇਹ ਹਾਂ ਕਿ ਮੇਰੇ ਵਰਗਾ ਸਿਆਣਾ ਤੇ ਮੇਰੇ ਵਰਗਾ ਸੋਹਣਾ ਰੱਬ ਨੇ ਪੈਦਾ ਨਹੀਂ ਕੀਤਾ। ਮੈਂ ਮਮਤਾ, ਮੇਰਾ ਘਰ, ਮੇਰਾ ਪਰਿਵਾਰ, ਮੇਰੀ ਇੱਜ਼ਤ, ਮੇਰੀ ਅਕਲ, ਮੇਰੀ ਪ੍ਰੋਪਰਟੀ, ਮੇਰਾ ਧਨ, ਇਹ ਦੋ ਇਕੱਠੀਆਂ ਹੋ ਕੇ ਹਮੇ ਬਣ ਗਈ, ਕੰਧ ਬਣ ਗਈ। ਜੀਵ ਦੇ ਤੇ ਬ੍ਰਹਮ ਦੇ ਵਿਚਾਲੇ ਕੰਧ ਬਣ ਕੇ ਖੜੀ, ਜਿੰਨਾ ਚਿਰ ਇਹ ਢਹਿੰਦੀ ਨਹੀਂ ਉਹਨਾਂ ਚਿਰ ਜੀਵ ਤੇ ਬ੍ਰਹਮ ਦਾ ਮਿਲਾਪ ਨਹੀਂ ਹੁੰਦਾ। ਹੈ ਬੜਾ ਨੇੜੇ, ਅੱਜ ਭਾਵੇਂ ਘਰ ਚ ਭਾਵੇਂ ਧਰਮ ਸਥਾਨ ਤੇ ਝਗੜਾ, ਸਿਰਫ ਹਉਮੈ ਬਣੇ ਰਹਿਣ ਦਾ। ਇੱਥੇ ਮੇਰੀ ਪੁੱਛ ਗਿੱਛ, ਮੇਰੀ ਆਓ ਭਗਤ ਕੋਈ, ਮੇਰਾ ਉਹਦਾ ਬਣਿਆ ਰਹਿਣਾ ਚਾਹੀਦਾ, ਨਾਲ ਮਗਰ ਸਾਹਿਬ ਲੱਗਿਆ ਰਹਿਣਾ ਚਾਹੀਦਾ। ਜਿੱਦਣ ਸਾਹਿਬ ਹਟਣ ਲੱਗਦਾ ਗੁਰਦੁਆਰੇ ਛੱਡ ਜਾਂਦਾ। ਹੁਣ ਇੱਥੇ ਕੋਈ ਫਾਇਦਾ ਨਹੀਂ ਰਿਹਾ, ਹੈ ਕੱਖ ਨਹੀਂ ਇੱਥੇ। ਇਹ ਨਹੀਂ ਪਤਾ ਮੇਰੀ ਹਮੇ ਨੂੰ ਸੱਟ ਲੱਗੀ ਤੇ ਤਾਂ ਕਰਕੇ ਮੈਨੂੰ ਗੁਰਦੁਆਰਾ ਛੱਡਣਾ ਪੈ ਗਿਆ। ਕਹਿੰਦਾ ਹੁਣ ਕੱਖ ਨਹੀਂ ਗੁਰਦੁਆਰੇ, ਸਿੱਖਾਂ ਕਰਕੇ ਗੁਰਦੁਆਰੇ ਕੁਛ ਹੁੰਦਾ ਕਿ ਗੁਰਦੁਆਰੇ ਕਰਕੇ ਸਿੱਖਾਂ ਦੇ ਕੁਛ ਹੁੰਦਾ? ਗੁਰੂ ਕਰਕੇ ਸਿੱਖਾਂ ਤੇ ਕਿਰਪਾ ਹੁੰਦੀ। ਇਹ ਕਹਿੰਦਾ ਮੇਰੇ ਕਰਕੇ ਹੋ ਰਹੀ ਹੋ। ਇਹ ਹਉਮੈ ਜਿੰਨਾ ਚਿਰ ਅੰਦਰ ਰਹੇਗੀ, ਭਾਵੇਂ ਉਹ ਦਾਨ ਕਰਦਾ, ਵਰਤ ਰੱਖਦਾ, ਤੀਰਥਾਂ ਤੇ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਹਾਥੀ ਨੂੰ ਨਹਾਉਣਾ ਬੇਕਾਰ ਹੁੰਦਾ ਨਾ, ਮਲੀ ਜਾਓ ਚੰਦਨ ਸਵੇਰ ਤੋਂ ਸ਼ਾਮ ਤੱਕ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਿਸੇ ਨਹੀਂ ਕੰਮ, ਹੰਕਾਰ ਹੈ ਨਾ ਅੰਦਰ, ਤੇ ਬੜਾ ਭੁੱਖ ਦੁੱਖ ਸਰੀਰ ਤੇ ਝੱਲੇ, ਤਪ ਕੀਤਾ ਪਰ ਮਨ ਚ ਹੰਕਾਰ ਬਣਿਆ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਨਰਕਾਂ ਸੁਰਗਾਂ ਚ ਲੈ ਗਿਆ ਉਹਨੂੰ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਜਿੰਨਾ ਚਿਰ ਹਉਮੈ ਬਣੀ ਰਹੇਗੀ ਆਨੰਦ ਨਹੀਂ ਆਏਗਾ। ਡੱਲੇ ਦੇ ਮਨ ਚ ਹਉਮੈ ਪਰੇ ਕਰਤੀ ਮਹਾਰਾਜ, ਸ਼ਰਧਾ ਉਤਪੰਨ ਹੋ ਗਈ ਮਨ ਦੇ ਵਿੱਚ, ਪ੍ਰੇਮ ਪੈਦਾ ਹੋ ਗਿਆ। ਜਦੋਂ ਪ੍ਰੇਮ ਪੈਦਾ ਹੁੰਦਾ ਫਿਰ ਮਿਲਾਪ ਹੁੰਦਾ ਮਨ ਦਾ ਸੁਭਾਅ। ਜਿਹੜੀ ਚੀਜ਼ ਦਾ ਬਾਰ ਬਾਰ ਪ੍ਰੇਮ ਨਾਲ ਚਿੰਤਨ ਕਰੇ ਉਹਦਾ ਰੂਪ ਬਣ ਜਾਂਦਾ, ਹੁਣ ਪ੍ਰੇਮ ਪੈਦਾ ਹੋ ਗਿਆ। ਡੰਡਾ ਦੇਖਦੇ ਜਦੋਂ ਸੱਚੇ ਪਾਤਸ਼ਾਹ ਰਾਤ ਨੂੰ ਆਰਾਮ ਕਰਦੇ ਨੇ 25 ਸਿੰਘ ਸਤਿਗੁਰਾਂ ਦੇ ਤੰਬੂ ਦੁਆਲੇ ਪਹਿਰਾ ਦਿੰਦੇ ਆ। ਅੱਜ ਮੈਂ ਵੀ ਸੇਵਾ ਕਰਕੇ ਖੁਸ਼ੀ ਲੈ ਕਥਾ ਕੀਰਤਨੀ ਸਮਾਪਤੀ ਬਾਅਦ ਪ੍ਰਸ਼ਾਦ ਛਕ ਕੇ ਮਹਾਰਾ ਆਰਾਮ ਕਰਨ ਲੱਗੇ, ਸੌਣ ਨਹੀਂ ਲੱਗੇ, ਆਰਾਮ ਕਰਨ ਲੱਗੇ। ਗੁਰੂ ਸੌਂਦਾ ਨਹੀਂ ਸਾਸਨ, ਜਾਗਣਾ ਤੇ ਸੌਣਾ ਤਿੰਨ ਗੁਣਾਂ ਤੇ, ਚੌਥੇ ਪਦ ਵਾਲਾ ਨਾ ਸੌਂਦਾ ਨਾ ਜਾਗਦਾ, ਇੱਕ ਰਸ। ਰਜਗੁਣ ਤਮਗੁਣ ਸਤਗੁਣ ਕਹੀਆ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਾ ਚੀਨਾ, ਤਿੰਨ ਹੀ ਪਰਮ ਪਦ ਪਾਏ। ਸਤਿਗੁਰ ਜਾਗਤਾ ਹੈ ਦੇਵ ਭੁੱਲੀ ਮਾਲਣੀ ਹੈ, ਇਹੋ ਗੁਰੂ ਸਦਾ ਜਾਗਦਾ। ਸਤਿਗੁਰ ਆਰਾਮ ਕਰਨ ਲੱਗੇ, ਡੱਲੇ ਨੇ ਖੱਬੇ ਹੱਥ ਵਿੱਚ ਢਾਲ, ਸੱਜੇ ਹੱਥ ਵਿੱਚ ਮੋਢੇ ਨਾਲ ਕਿਰਪਾਨ ਲਾਈ, ਇਹ ਕਮਰ ਕੱਸਾ ਮਾਰਿਆ ਤੇ ਤੰਬੂ ਦੁਆਲੇ ਪਹਿਰਾ ਦੇ। ਅੱਧੀ ਕੁ ਰਾਤ ਨੂੰ ਸਾਹਿਬਾਂ ਨੇ ਵਿਰਲ ਦੇ ਵਿੱਚੋਂ ਦੇਖਿਆ ਤੰਬੂ ਡੱਲਾ ਪਹਿਰਾ ਦੇ ਰਿਹਾ। 2 ਵੱਜ ਗਏ, ਨਗਾਰਾ ਵੱਜਿਆ, ਸਚੇਤ ਹੋਏ ਸੱਚੇ ਪਾਤਸ਼ਾਹ। ਸੌਚ ਕਿਰਿਆ ਦਾਤਨ ਕੁੱਲਾ ਕਰਕੇ, ਇਸ਼ਨਾਨ ਕਰਕੇ ਆਪਣੇ ਸੱਤ ਚਿੱਤ ਆਨੰਦ ਸਰੂਪ ਵਿੱਚ ਮਗਨ ਹੋ ਗਏ। 4 ਵੱਜ ਗਏ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਸਾਹਿਬ ਦਾ ਨਿਯਮ ਹੈ ਸਾਰੀ ਜ਼ਿੰਦਗੀ। ਸਰਸਾ ਦੇ ਕਿਨਾਰੇ ਘਮਣਸਾਨ ਜੰਗ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ, ਗੜੀ ਚਮਕੌਰ ਵਿੱਚ 2 ਦਿਨ ਬਿਨਾਂ ਸਾਜਾਂ ਤੋਂ ਆਸਾ ਦੀ ਵਾਰ ਦਾ ਕੀਰਤਨ। ਇੱਕ ਪੰਗਤੀ ਸਾਹਿਬ ਅੱਗੇ ਆਪ ਪੜ੍ਹਦੇ ਸੀ, ਪਿੱਛੇ ਸਿੰਘ ਪੰਗਤੀ ਪੜ੍ਹਦੇ ਸੀ। ਸਾਜਾਂ ਤੋਂ ਬਗੈਰ ਆਸਾ ਦੀ ਵਾਰ ਦਾ ਕੀਰਤਨ ਹੋਇਆ। ਆਪਾਂ ਨੂੰ ਤਾਂ ਲੋੜ ਨਹੀਂ ਰਹੀ ਇਹਨਾਂ ਦੀ ਗੱਲਾਂ ਦੀ ਵੈਸੇ, ਕਿਉਂਕਿ ਹੁਣ ਇੰਨੇ ਸੁੱਖ ਸਾਧਨ ਹੋ ਕੇ ਵੀ ਆਪਾਂ ਜਾ ਕੇ ਗੁਰਦੁਆਰੇ ਆਸਾ ਦੀ ਵਾਰ ਦਾ ਕੀਰਤਨ ਸੁਣੀ ਜਾਈ ਤੇ ਆਪਾਂ ਨੂੰ ਸਰਦਾਰੀ ਹੁੰਦਾ ਫਾਇਦਾ ਕੀ ਹੋਇਆ ਬਾਈ। ਹੁਣ ਵੀ ਸਿੱਖ ਲੱਗੇ ਗੁਟਕਾ ਲੈ ਕੇ ਪਾਠ ਕਰੀ ਜਾਣ। ਜਦੋਂ ਦਮਦਮ ਆਇਆ, ਸਤਿਗੁਰਾਂ ਨੇ ਕਮਰ ਕੱਸਾ ਖੋਲਿਆ। ਕਮਰ ਕੱਸੇ ਵੀ ਸਤਿਗੁਰਾਂ ਦਾ ਨਿਤਨੇਮ ਦਾ ਗੁਟਕਾ ਵਿੱਚ ਦਰਸ਼ਨ ਕਰ ਸਕਦੇ ਹੋ ਜਾ ਕੇ ਡੱਲੇ ਦੇ ਘਰ। 6ਵੇਂ ਪਾਤਸ਼ਾਹ ਮਰ ਦੇ ਕਮਰ ਕੱਸੇ ਵਿੱਚ ਵੀ ਬਾਣੀ ਦਾ ਗੁਟਕਾ ਹੁੰਦਾ ਹੈ। ਕੜਾਣੀ ਸਾਹਿਬ ਦਰਸ਼ਨ ਕਰ ਸਕਦੇ ਹੋ ਜਾ ਕੇ, ਰਾੜਾ ਸਾਹਿਬ ਦੇ ਕੋਲ ਕਰਕੇ ਇਹੋ ਜਿਹੇ ਕਿਤੇ ਗਏ। ਤੈਨੂੰ ਤਾਂ ਅਖਬਾਰ ਸਵੇਰੇ ਆ ਜਾਂਦੀ, ਤੂੰ ਹੁਣ ਨਿਤਨੇਮ ਕੀ ਕਰਨਾ ਜੋ ਦੁਨੀਆਂ ਦਾ ਝੂਠ ਵਿੱਚ ਥੱਪਿਆ ਹੁੰਦਾ। ਤੁਸੀਂ ਕਿਤੇ ਖਬਰ ਆਪਣੀ ਹੂਬਹੂ ਦਿਓਗੇ, ਮਸਾਲਾ ਲਾ ਕੇ ਦਿਓਗੇ। ਸਵੇਰੇ ਜਿਹੜਾ ਭਾਈ ਨੰਦ ਲਾਲ ਸੁਣੋ ਬਚਨ, ਸਿੱਖ ਕਰਮ ਹੈ ਇਹ, ਨਾਮ ਦਾਨ ਇਸ਼ਨਾਨ ਬਿਨ ਕਰੈ ਨਾ ਅੰਨ ਸਿਓਨੇ। ਸਿੱਖ ਦਾ ਕਰਮ ਸਵੇਰੇ ਇਸ਼ਨਾਨ ਪਾਨ ਕਰਕੇ ਭਜਨ ਪਾਠ ਕਰਨ ਤੋਂ ਬਿਨਾਂ ਕੁਛ ਅਕੇ ਨਾ। ਤੇ ਸਾਹਿਬ ਕਹਿੰਦੇ ਨੇ ਜਿਵੇਂ ਕੁੱਤਾ ਜੂਠੇ ਭਾਂਡਿਆਂ ਚ ਮੂੰਹ ਪਾਉਂਦਾ, ਉੱਠ ਕੇ ਇਸ਼ਨਾਨ ਨਹੀਂ ਕੀਤਾ, ਸਿਮਰ ਨਹੀਂ ਕੀਤਾ, ਬਾਣੀ ਨਹੀਂ ਪੜੀ, ਖਾ ਪੀ ਲਿਆ, ਜਿਵੇਂ ਕੁੱਤਾ ਜੂਠੇ ਭਾਂਡਿਆਂ ਚ ਮੂੰਹ ਪਾਉਂਦਾ ਹੁੰਦਾ। ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ, ਨਾ ਬਿਨਾਂ ਤ੍ਰਿਗ ਤ੍ਰਿਗ ਅਸਨੇਹੋ, ਨਾ ਬਿਨਾਂ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਤੂੰ ਕਹਿੰਦਾ ਬੈੱਡ ਟੀ ਆਉਣੀ ਚਾਹੀਦੀ ਹੈ ਪਹਿਲਾਂ, ਤੇਰਾ ਸਾਹਿਬ ਕੀ ਕਹਿੰਦਾ? ਗੁਰੂ ਦਾ ਹੁਕਮ ਤਾਂ ਜਾ ਕੇ ਆਪਾਂ ਨੂੰ ਆਨੰਦ ਦੀ ਵਸਤਾ ਮਿਲਣੀ। ਆਸਾ ਦੀ ਵਾਰ ਵਿੱਚ ਆ ਕੇ ਸੱਚੇ ਪਾਤਸ਼ਾਹ ਸਦਕੇ ਦਰਬਾਰ ਭੋਗ ਪੈ ਗਿਆ। ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਡੱਲੇ ਨੇ ਨਮਸਕਾਰ ਕੀਤੀ। ਡੱਲਾ ਸਰਦਾਰ, 25 ਸਿੰਘਾਂ ਦੀ ਡਿਊਟੀ ਹੈ ਪਹਿਰੇ ਤੇ ਤੂੰ ਰਾਤ ਪਹਿਰਾ ਦਿੰਦਾ ਰਿਹਾ। ਸੱਚੇ ਪਾਤਸ਼ਾਹ, ਮੇਰੇ ਮਨ ਚ ਭਾਵਨਾ ਸੀ ਕਿ ਮੈਂ ਆਪਦੀ ਖੁਸ਼ੀ ਲੈਣਾ ਚਾਹੁੰਦਾ ਸੇਵਾ ਕਰਕੇ। ਮਹਾਰਾਜ ਕਹਿੰਦੇ ਖੁਸ਼ੀ ਹੈ ਸਾਡੀ, ਮੰਗ ਫਿਰ ਕੀ ਮੰਗਣਾ। ਸੱਚੇ ਪਾਤਸ਼ਾਹ ਤਰੁੱਠੇ ਹੋ ਤਾਂ ਪਰਲੋਕ ਵਿੱਚ ਇੱਕ ਪੀੜ੍ਹੀ ਜੋਗੀ ਜਗ੍ਹਾ ਆਪਣੇ ਚਰਨਾਂ ਚ ਬਖਸ਼ ਦਿਓ। ਕਿਵੇਂ ਮਿਲਣੀ ਥਾਂ ਸਿੱਖ ਨੂੰ ਗੁਰੂ ਦੇ ਚਰਨਾਂ। ਮਹਾਰਾਜ ਕਹਿੰਦੇ ਡੱਲਿਆ, ਜੇ ਤੂੰ ਸਾਡੇ ਚਰਨਾਂ ਚ ਥਾਂ ਲੈਣਾ ਪਰਲੋਕ ਵਿੱਚ, ਤਾਂ ਖੰਡੇ ਵੱਟ ਦਾ ਅਮਰ ਸ਼ਕਲ ਹੈ ਤਾਂ ਮਿਲੇ। ਨਗੁਰੇ ਨੂੰ ਸਾਡੇ ਚਰਨਾਂ ਚ ਕਿਸੇ ਨੇ ਜਾਣ ਨਹੀਂ ਦੇਣਾ। ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗ ਹੈ ਭ੍ਰਸ਼ਟੀ। ਕਿਸੇ ਨੇ ਥਾਂ ਨਹੀਂ ਦੇਣੀ ਨਗੁਰੇ ਨੂੰ। ਭਾਈ ਸੰਤੋਖ ਸਿੰਘ ਜੀ ਨੇ ਕਥਾ ਵੀ ਸਾਰਾ ਲਿਖਿਆ। ਕਿੰਨੇ ਸਵਾਲ ਕੀਤੇ ਫਿਰ ਡੱਲੇ ਨੇ, ਮਹਾਰਾਜ ਆਪ ਬਾਣੀ ਨੂੰ ਅੰਮ੍ਰਿਤ ਰੂਪ ਦੱਸਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਤੇ ਮੈਂ ਰੋਜ਼ ਆਸਾ ਦੀ ਵਾਰ ਦਾ ਕੀਰਤਨ ਸ਼ਾਮ ਨੂੰ ਕੀਰਤਨ ਸੁਣਦਾ, ਬਾਣੀ ਪੜ੍ਹਦਾ, ਮੈਂ ਅਜੇ ਲੋੜ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਪੜ੍ਹ ਕੇ ਬਣਾਇਆ ਜਾਂਦਾ ਹੈ, ਪਰ ਪੰਥ ਦੀ ਮਰਿਆਦਾ ਹੈ, ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ ਗੁਰੂ ਕਾ ਸਿੰਘ ਨਹੀਂ ਅਖਵਾ ਸਕਦਾ। ਪ੍ਰਥਮ ਰਹਿ ਤੇ ਜਾਨ ਖੰਡੇ ਕੀ ਪਹੁਲ ਛਕੇ, ਸਿੱਖ ਦੀ ਪਹਿਲੀ ਰਹਿਤ ਸਿੱਖ ਧਰਮ ਦੀ ਕਿ ਉਹ ਖੰਡੇ ਦੀ ਪਹੁਲ, ਸੋਈ ਸਿੱਖ ਪ੍ਰਧਾਨ ਔਰ ਪਹੁਲ ਜੋ ਨਾ ਲਏ, ਉਸ ਗੁਰੂ ਕਾ ਸਿੰਘ ਉਹੀ ਅਖਵਾਸ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ। ਫਿਰ ਕਹਿੰਦਾ ਮਹਾਰਾਜ ਮੈਂ ਆਪਦਾ ਪ੍ਰਸ਼ਾਦ ਲੈ ਕੇ ਉਹਨਾਂ ਥਾਲ ਛੱਕਣ ਤੋਂ ਬਾਅਦ ਫਿਰ ਮੈਂ ਛਕਦਾ ਅੰਮ੍ਰਿਤ ਰੂਪ ਨਹੀਂ। ਸਾਰੀਆਂ ਗੱਲਾਂ ਡੱਲਿਆ ਚੰਗੀਆਂ ਨੇ, ਪਰ ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ ਸਾਡੀ ਖੁਸ਼ੀ ਨਹੀਂ ਮਿਲੇਗੀ। ਫਿਰ ਡੱਲੇ ਦਾ ਸੌ ਸੰਬੰਧੀ ਤੇ ਇੱਕ ਡੱਲਾ 101 ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਨਮਸਕਾਰ ਕੀਤੀ ਮਹਾਰਾਜ, 101 ਸੌ ਮੇਰਾ ਸੰਬੰਧੀ ਤੇ ਇੱਕ ਮੈਂ, 101 ਅੱਜ ਅੰਮ੍ਰਿਤ ਛਕ ਕੇ ਆਇਆ। ਮਹਾਰਾਜ ਕਹਿੰਦੇ ਡੱਲਿਆ ਤੂੰ ਪੀੜ੍ਹੀ ਜੋਗੀ ਥਾਂ ਮੰਗਦਾ ਸੈ, ਉਹ ਸਾਡੀ ਖੁਸ਼ੀ ਹੈ, ਹੁਣ ਜਿੰਨੀ ਮਰਜ਼ੀ ਲੈ ਲਈ, ਪਰ ਮਿਲੇਗੀ ਗੁਰੂ ਵਾਲੇ ਨੂੰ ਗੁਰੂ ਦੇ ਚਰਨਾਂ 'ਚ ਥਾਂ, ਅਰਦਾਸ ਕੋ ਕਰੇ ਜਾਂ ਨਾ ਕਰੇ, ਜਿਹੜਾ ਗੁਰੂ ਵਾਲਾ ਉਹ ਫਿਰ ਗੁਰੂ ਦੇ ਲੋਕ ਨੂੰ ਜਾਏਗਾ, ਨਗੁਰਾ ਨਰਕਾਂ ਨੂੰ ਜਾਏਗਾ। ਇਸ ਕਰਕੇ ਬਈ ਬਹੁਤ ਕਲਪ ਯੁੱਗ ਬੀਤ ਜਾਣ ਤੋਂ ਬਾਅਦ ਮਨੁੱਖਾ ਜਨਮ ਮਿਲਿਆ, ਕਿਤੇ ਨਗੁਰੇ ਨਾ ਰਹੀਏ, ਕਿਤੇ ਸਮਾਂ ਹੱਥੋਂ ਚੱਲਿਆ ਜਾਏ, ਪੌੜੀ ਛੁਟਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ, ਖੀਰਲੇ ਡੰਡੇ ਤੇ ਪੈਰ ਸਲਿੱਪ ਕਰ ਜਾਏ, ਫਿਰ ਧਰਤੀ ਤੇ ਗਿਰ ਜਾਂਦਾ ਆ ਕੇ, ਕਿਤੇ ਫਿਰ ਜੰਮਦੇ ਮਰਦੇ ਮਰਦੇ ਜੰਮਦੇ, ਕਲਪ ਯੁੱਗ ਲੰਘਣ ਤੋਂ ਬਾਅਦ ਇਹ ਟਾਈਮ ਆਏਗਾ ਜਿਹੜਾ ਹੁਣ ਆਪਾਂ ਨੂੰ ਮਿਲਿਆ ਹੋਇਆ। ਸਵਾਉ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਬਹੁਤ ਸੰਗਤਾਂ ਨੇ ਨਾਂ ਲਿਖਾ ਦਿੱਤੇ, ਜਿਨ੍ਹਾਂ ਨੇ ਨਹੀਂ ਵੀ ਲਿਖਾਏ, ਮਨ ਬਣ ਜਾਏ ਤਿਆਰੀ ਕਰਕੇ ਸਵੇਰੇ ਕੇਸੀ ਇਸ਼ਨਾਨ, ਨਵੀਨ ਜਾਂ ਸ਼ੁੱਧ ਵਸਤਰ ਪਹਿਣ ਕੇ, 5 ਕਾਰ ਪੂਰੇ ਕਰਕੇ ਸਵੇਰੇ 9 ਵਜੇ ਸਤਸੰਗ ਭਵਨ ਵਿੱਚ ਪਹੁੰਚ ਜਾਣਾ ਹੈ। ਕੋਈ ਗਰੀਬ ਹੋਵੇ, ਲੋੜਵੰਦ ਹੋਵੇ, ਕਾਰ ਨਾ ਖਰੀਦ ਸਕਦਾ ਹੋਵੇ, ਉਹ ਵੀ ਤਿਆਰ ਹੋ ਕੇ ਆ ਜਾਵੇ, ਉਹਨੂੰ ਵੀ ਕਾਰ ਇੱਥੋਂ ਦਿੱਤੇ ਜਾਣਗੇ। ਆਪ ਛਕੋ, ਹੋਰ ਸੰਗਤਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਓ। ਜਿਹੜਾ 5 ਮਾਈ ਭਾਈ ਪ੍ਰੇਰ ਕੇ ਲੈ ਕੇ ਆਏਗਾ ਅੰਮ੍ਰਿਤ ਛਕਾਉਣ ਵਾਸਤੇ, ਉਹਦਾ ਇੱਥੇ ਕੱਲ੍ਹ ਗੁਰੂ ਕੇ ਦਰਬਾਰ ਵਿੱਚ ਸਨਮਾਨ ਵੀ ਕੀਤਾ ਜਾਏਗਾ। ਸੋ ਕੱਲ੍ਹ ਨੂੰ ਦੀਵਾਨ ਵਿੱਚ ਹੋਰ ਵੀ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ, ਪਰ ਸਤਸੰਜੀ ਅਜੇ ਸਮਾਪਤੀ ਨਹੀਂ ਹੋਈ। ਕਿੰਨੇ ਮਨ ਕਮਜ਼ੋਰ ਨੇ, 5-4 ਮਿੰਟਾਂ ਦੀ ਗੱਲ ਹੈ, ਖੁੱਜਾ ਮਾਰੀ ਜਾਂਦਾ ਕਦੋਂ ਦਾ ਇਹਨਾਂ ਨੂੰ ਉੱਠ ਇੱਥੇ ਕੇ ਬੈਠਾ ਕਰੀ ਜਾਂਦਾ। 9:30 ਵਜ ਗਏ, ਇਹਨਾਂ ਦਾ ਗਿੱਲਾ ਪੀਣ ਮੁੱਕਣਾ ਕਿਤੇ, ਘਰ ਪਰਾਂ ਤੁਰ ਗਏ, ਕਿਤੇ ਭਾਸੋਂ ਵੱਲ ਲੱਭਦਾ ਫਿਰੀ ਜਾਏਗਾ। ਕਿੰਨੇ ਕਮਜ਼ੋਰ ਮਨ ਨੇ, ਪਤਾ ਵੀ ਇੱਥੇ ਟਾਈਮ ਦੀ ਪਹਿਲੀ ਪਾਬੰਦੀ ਹੈ, ਦੇਖਣਾ ਹੀ ਨਹੀਂ ਪੈਂਦਾ, ਪਰ ਆਪਾਂ ਪਹਿਲੀ ਤਿਆਰ ਹਾਂ, ਤੁਹਾਡੀ ਮਰਜ਼ੀ ਹੈ ਭਾਈ, ਹੋਰ ਵੀ ਜਿੰਨੇ ਕਿਸੇ ਨੇ ਜਾਣਾ ਹੋਵੇ, ਮਜਬੂਰੀ ਨਹੀਂ ਕਿਸੇ ਨੂੰ, ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾ ਹੈ। ਇਹਨਾਂ ਘਰਾਂ ਨੇ ਨਹੀਂ ਸਾਥ ਦੇਣਾ, ਇਸ ਘਰ ਨਹੀਂ ਸਾਥ ਦੇਣਾ, ਸਮਾਪਤੀ ਕਰਕੇ ਖੁਸ਼ੀ ਲੈ ਕੇ ਸਤਿਗੁਰੂ ਮਾਰ ਦੀ, ਸਿਰਫ 5-4 ਮਿੰਟ ਹੋਰ ਲੱਗਦੇ ਨੇ। ਬਾਬਾ ਜੀ ਵੀ ਪਹਿਲਾਂ ਹੀ ਸਾਰੀ ਫੌਜ ਤਿਆਰ ਕੀਤੀ ਹੁੰਦੀ ਹੈ, ਇੱਧਰ ਵੀ ਟਾਈਮ 'ਤੇ ਸਮਾਪਤੀ ਹੁੰਦੀ ਹੈ, ਪਰ ਕਰਵਾਉਣ ਜਾਈਏ ਵੀ ਤੁਹਾਡੀ ਭਾਵਨਾ ਦੇ ਵੀ ਤੁਸੀਂ ਸਾਡੇ ਤੋਂ ਪਹਿਲਾਂ ਹੀ ਕਮਰ ਕਸਾ ਕਰੀ ਫਿਰਦੇ ਹੋ, ਸਮਾਪਤੀ ਦਾ ਨਾਂ ਲਿਆ ਨਹੀਂ, ਫਿਰ ਮੱਥਾ ਵੀ ਨਹੀਂ ਟੇਕ ਕੇ ਜਾਂਦੇ, ਪਰਾਂ ਦੀ ਪਰੇ ਖਿਸਕ ਜਾਂਦੇ, ਕਿਤੇ ਫੜ ਕੇ ਬਿਠਾ ਨਾ ਲੈਣ। ਚਲੋ ਕਿਸੇ ਨੂੰ ਮਜਬੂਰੀ ਹੋ ਸਕਦੀ ਹੈ, ਕਿਹਾ ਨਹੀਂ ਜਾ ਸਕਦਾ, ਪਰ ਪੂਰਾ ਪੂਰਾ ਲਾਹਤਾ ਸਮਾਪਤੀ ਹੋਣ ਤੋਂ ਬਾਅਦ ਹੀ ਜਾਣਾ ਚਾਹੀਦਾ, ਕਿਤੇ ਵੀ ਜਾਓ ਸਿੱਖਣ ਵਾਲੀ ਗੱਲ ਹੈ। ਇੱਕ ਹੋਰ ਬੇਨਤੀ ਹੈ, ਜੇ ਕਿਸੇ ਨੇ ਜਾਣਾ ਹੋਵੇ, ਕੋਈ ਮਜਬੂਰੀ ਹੋਵੇ, ਤਾਂ ਉਹਨੂੰ ਉੱਥੇ ਬੈਠਣਾ ਚਾਹੀਦਾ ਕਿ ਮੇਰੀ ਉੱਠਣ ਲੱਗਿਆ ਕਿ ਸੰਗਤ ਨੂੰ ਮੇਰੇ ਪੈਰ ਨਾ ਲੱਗਣ, ਮੇਰੇ ਗੋਡੇ ਨਾ ਲੱਗਣ, ਕਿਸੇ ਦੀ ਸੁਰਤ ਨਾ ਉਖੜੇ ਮੇਰੇ ਉੱਠਣ 'ਤੇ। ਸਿੱਖਣ ਵਾਲੀ ਵਿਚਾਰ, ਪਹਿਲਾਂ ਇੱਕ ਪਾਸੇ ਬੈਠ ਜਾਓ, ਕਿਉਂ ਮਜਬੂਰੀ ਹੋ ਸਕਦੀ ਹੈ, ਕਿਸੇ ਨੇ ਜ਼ਰੂਰੀ ਜਾਣਾ ਤਾਂ ਨਮਸਕਾਰ ਕਰਕੇ ਉੱਠ ਕੇ ਚਲਿਆ ਜਾ ਕੇ ਵਿਕਸ਼ੇਪ ਤਾਂ ਨਾ ਹੋਵੇ ਸੰਗਤ। ਉਹ ਫਿਰ ਘਾਟੇ ਵਾਲਾ ਕੰਮ, ਕੋਈ ਗੁਰਮੁਖ ਬੜੇ ਜੁੜ ਕੇ ਬੈਠਦੇ ਨੇ, ਕਿਸੇ ਨੂੰ ਪੈਰ ਲੱਗੇ, ਗੋਡਾ ਲੱਗੇ, ਖਿਆਲ ਖਿੰਡ ਜਾਏ, ਕਿਸੇ ਟੁੱਟੇ ਨੂੰ ਜੋੜਨਾ ਬੜਾ ਵੱਡਾ ਪੁੰਨ ਹੈ, ਕਿਸੇ ਜੁੜੇ ਨੂੰ ਤੋੜ ਦੇਣਾ ਬੜਾ ਵੱਡਾ ਬੱਜਰ ਪਾਪ ਹੈ। ਇਹ ਸਿੱਖਣ ਵਾਲੀ ਬਾਤ ਹੈ, ਵਿਚਾਰ। ਹੁਣ ਸਮਾਪਤੀ ਦਾ ਸਮਾਂ ਹੈ। ਗੁਰੂ ਸਤੋਤਰ ਵਿੱਚ ਬੋਲੋ ਅਰਦਾਸ, ਹੁਕਮਨਾਮੇ ਸਰਵਣ ਕਰਕੇ ਅਗਲਾ ਪ੍ਰੋਗਰਾਮ ਬਾਬਾ ਜੀ ਬੇਨਤੀ ਕਰਨਗੇ। ਫਿਰ ਸਤਿਗੁਰਾਂ ਦੇ ਸਰੂਪ ਨੂੰ ਸਤਿਕਾਰ ਸਹਿਤ ਵਿਦਾਇਗੀ ਦੇ ਕੇ ਫਿਰ ਸੰਗਤਾਂ ਨੇ ਚਾਲੇ ਪਾਉਣੇ ਨੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਗੁਰੂ ਰਾਮ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਮੇਰਾ ਪੰਥ ਖਾਲਸਾ ਤਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ।